जन्म जन्म की मैल गई राव। निवरे दूत दुष्ट बैराई, गुरपुरे का जपया जाप। कहाँ करे कोई बेचारा प्रभ मेरे का बड़ परताप, सिमर 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 सुख पाया, चरण कमल रख मन माही, ताकि शरण परयो नानक दास, जाते ऊपर को नाही। सिमर 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 सुख पाया, चरण कमल रख मन माही, ताकि शरण परयो नानक दास, जाते ऊपर को नाही। वाहिगुरु जी का खालसा, वाहिगुरु जी की फतेह। परम सन्मान योग सतगुरु साहिब श्री गुरु ग्रंथ साहिब सच्चे पातशाह जी दी पावन पवित्र हजूरी अंदर हर साल दी तरह संत बाबा अतर सिंह जी उन्हां दी मिठी प्यारी याद नूं समर्पित गुरमत समागम आयोजित कीते जांदे ने। सतगुरु गुरु ग्रंथ साहिब जी कृपा करके पिछले कुछ समय तो आप ही तरस करके इस समागम विच शब्द दी विचार दी दात तरुठ के बख्श देने। अमृत गुरबाणी दा कीर्तन आप जी ने श्रवण कीता है। अज जो अमृत वेले सतगुरु गुरु ग्रंथ साहिब जी ने इस अस्थान ते पावन पवित्र हुक्म दी मुख वाक दी दात बख्शी, इस अमृत बचन दे उचारण करता पंचम गुरुदेव धन गुरु अर्जुन देव जी महाराज ने राग बिलावल दे अंदर सतगुरु जी दा ए अमृत बचन गुरु ग्रंथ साहिब जी दे अंग 823 तो प्रारंभ हुंदा है और 824 अंग ते इस बचन दी संपन्नता है। आओ तन गुरु ग्रंथ साहिब जी अगे आपां सारे नतमस्तक होइए। गुरु अर्जन देव जी अपने शब्द दी कला वरता के कथन और स्रोत दे विच आप वरतो, आप ही विचार करा लवो। साध संगत जी बख्शो आशीष और उच्चारण करो जी सतनाम श्री वाहे गुरु जी, करो बख्शिश फिर उच्चारण करो जी सतनाम श्री वाहे गुरु जी। ਪੰਚਮ ਗੁਰਦੇਵ ਧੰਨ ਗੁਰੂ ਅਰਜੁਨ ਦੇਵ ਮਹਾਰਾਜ ਜੀ ਨੇ ਇਸ ਪਾਵਨ ਪਵਿੱਤਰ ਅੰਮ੍ਰਿਤ ਸ਼ਬਦ ਦੇ ਅੰਦਰ ਬਖਸ਼ਿਸ਼ ਕੀਤੀ ਕਿ ਸਮਰੱਥ ਪੂਰੇ ਸਤਿਗੁਰੂ ਨੇ ਬਖਸ਼ਿਸ਼ ਕਰਕੇ ਸਾਡੀ ਇੱਜ਼ਤ ਸਾਡੀ ਪੱਤ ਰੱਖ ਲਈ। ਉਹ ਇੱਜ਼ਤ ਉਹ ਪੱਤ ਕੀ ਹੈ ਕਿ ਖਿਰਦੇ ਵਿੱਚ ਆਪਣਾ ਨਾਮ ਅੰਮ੍ਰਿਤ ਬਖਸ਼ ਦਿੱਤਾ, ਟਿਕਾ ਦਿੱਤਾ ਤੇ ਕਈ ਜਨਮਾਂ ਦਾ ਅੰਦਰ ਜੋ ਮੈਲ ਵਿੱਚ ਪਲੀਤ ਸੀ ਭਰ ਚੁੱਕਾ ਸੀ, ਸਤਿਗੁਰੂ ਦੀ ਕਿਰਪਾ ਨਾਲ, ਗੁਰੂ ਦੇ ਸ਼ਬਦ ਔਰ ਸਤਿਗੁਰੂ ਦੇ ਦਿੱਤੇ ਹੋਏ ਨਾਮ ਦੀ ਤੁਫੈਲਿਸ਼, ਇਹ ਕਰੋੜਾਂ ਜਨਮਾਂ ਦੀ ਮੈਲ ਇਸ ਅੰਤਰ ਤੋਂ ਬਾਹਰ ਚਲੀ ਗਈ, ਅੰਦਰ ਨਿਰਮਲ ਹੋ ਗਿਆ ਤੇ ਨਾਮ ਅੰਮ੍ਰਿਤ ਅੰਦਰ ਟਿਕ ਗਿਆ। ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ ਪਵਿੱਤਰ ਗੁਰਬਾਣੀ ਨੇ ਜਦੋਂ ਮਨੁੱਖੀ ਮਨ ਦੇ ਸੰਬੰਧੀ ਆਪਣੀ ਬਖਸ਼ਿਸ਼ ਭਰੇ ਬਚਨ ਕਹੇ ਤੇ ਅਨੇਕਾਂ ਥਾਵਾਂ ਤੇ ਗੁਰਦੇਵ ਨੇ ਇਸ ਮਨ ਨੂੰ ਸਮਝਾਉਣ ਦੇ ਲਈ ਅਨੇਕਾਂ ਹੀ ਜੁਗਤੀਆਂ ਵਰਤੀਆਂ, ਕਿਉਂਕਿ ਸਰੀਰਕ ਚੋਲਾ ਇਨਸਾਨ ਬਦਲਦਾ ਹੈ ਪਰ ਅੰਦਰ ਦੇ ਸੰਸਕਾਰ, ਕੀਤੇ ਹੋਏ ਕਰਮ ਜਿਹੜੇ ਨੇ ਹਰ ਜਨਮ ਨਾਲ ਇਹਦੇ ਨਾਲ ਹੀ ਯਾਤਰਾ ਕਰਦੇ ਪਏ ਨੇ, ਤੁਰੇ ਆ ਰਹੇ ਨੇ ਤੇ ਇਹ ਮਨ ਜਿੰਨੀਆਂ ਜੂਨਾਂ ਵਿੱਚੋਂ ਨਿਕਲ ਕੇ ਆਇਆ, ਗੁਰਬਾਣੀ ਦੇ ਕਥਨ ਅਨੁਸਾਰ ਹਰ ਇੱਕ ਜਨਮ ਦੇ ਅੰਦਰ ਕੋਈ ਨਾ ਕੋਈ ਮੈਲ ਦੀ ਪਰਤ ਆਪਣੇ ਨਾਲ ਹੀ ਲੈ ਕੇ ਆਇਆ ਹੈ ਤੇ ਹਜ਼ੂਰ ਨੇ ਕਿਹਾ ਮਾਲਕ ਨੇ ਤਰਸ ਕਰਕੇ ਮਨੁੱਖਾ ਦੇਹੀ ਦਿੱਤੀ ਤੇ ਇਸ ਵਕਤ ਮਨ ਇਸ ਤਰ੍ਹਾਂ ਕਾਲਾ ਸ਼ਾਹ ਹੋ ਚੁੱਕਾ ਜਿਵੇਂ ਇੱਕ ਤੇਲੀ ਆਪਣੇ ਕੋਲੂ ਨੂੰ ਸਾਫ਼ ਕਰਨ ਵਾਸਤੇ ਕੱਪੜਾ ਵਰਤਦਾ ਤੇ ਉਸ ਕੱਪੜੇ ਅੰਦਰ ਥੰਧਿਆਈ ਚਿਕਨਾਟ ਵੀ ਆ ਜਾਂਦੀ ਏ, ਕਾਲਖ ਵੀ ਆ ਜਾਂਦੀ ਏ, ਉਸ ਚਿਕਨੇ ਤੇ ਕਾਲੇ ਕੱਪੜੇ ਨੂੰ ਜਿੰਨਾ ਮਰਜ਼ੀ ਯਤਨ ਕਰੇ ਧੋਣ ਦਾ, ਪਾਣੀ ਨਾਲ ਧੋਤਿਆਂ ਉਹ ਕੱਪੜੇ ਦੀ ਮੈਲ ਨਿਕਲਦੀ ਨਹੀਂ। ਕਹਿੰਦੇ ਨੇ ਸੱਚ ਇਹ ਵੇ ਇਹ ਮਨ ਵੀ ਕਈ ਜਨਮਾਂ ਦੀ ਮੈਲ ਲੈ ਕੇ ਉਸ ਕੋਲੂ ਦੀ ਲੀਰ ਦੀ ਤਰ੍ਹਾਂ ਅੱਤ ਦਾ ਮੈਲਾ ਹੋ ਚੁੱਕਾ ਹੈ। ਸਤਿਗੁਰੂ ਨੇ ਧੰਨ ਗੁਰੂ ਅਮਰਦਾਸ ਜੀ ਨੇ ਬਚਨ ਕੀਤੇ ਕਿ ਜਨਮ ਜਨਮ ਕੀ ਇਸ ਮਨ ਕੋ ਮਲ ਲਾਗੀ, ਕਾਲਾ ਹੋਵਾ ਸ਼ਾਹ, ਸ਼ਾਹ ਕਾਲਾ ਹੋ ਚੁੱਕਾ ਹੈ, ਕੋਈ ਗੁੰਜਾਇਸ਼ ਨਹੀਂ, ਕਿਤੇ ਚਿੱਟਾਪਨ ਨਜ਼ਰ ਹੀ ਨਹੀਂ ਆਉਂਦਾ। ਜਨਮ ਜਨਮ ਕੀ ਇਸ ਮਨ ਕੋ ਮਲ ਲਾਗੀ, ਕਾਲਾ ਹੋਵਾ ਸ਼ਾਹ, ਖਨਲੀ ਧੋਤੀ ਉਜਲੀ ਨਾ ਹੋਵੇ, ਜੇ ਸੌ ਧੋਵਣ ਪਾਹੋ। ਸੈਂਕੜੇ ਵਾਰੀ ਉਸ ਨੂੰ ਧੋਤਾ ਜਾਏ ਪਰ ਉਹ ਥਿੰਦੀ ਹੋਈ ਲੀਰ, ਉਹ ਕੱਪੜਾ ਪਾਣੀ ਵਿੱਚ ਧੋਣ ਦੇ ਬਾਵਜੂਦ ਵੀ ਨਿਰਮਲ ਨਹੀਂ ਹੋ ਰਿਹਾ, ਉਹ ਸਾਫ਼ ਨਹੀਂ ਹੁੰਦਾ ਪਿਆ। ਹੁਣ ਇਹ ਮਹਿਲ ਕੁਝ ਪਿਛਲੇ ਜਨਮਾਂ ਦੀ ਅਤੇ ਕੁਛ ਜਿੰਨੇ ਦਿਨ ਆਦਮੀ ਬਤੀਤ ਕਰਦਾ ਹੈ ਸ਼ਬਦ ਤੋਂ ਵਿਛੁੰਨੇ ਹੋਏ ਦੇ ਅੰਦਰ ਰੋਜ਼ ਕੋਈ ਨਾ ਕੋਈ ਮੈਲ ਜਾ ਰਹੀ ਹੈ। ਹੁਣ ਉਹ ਮੈਲ ਜਾਣ ਦੇ ਜਿਹੜੇ ਦਰਵਾਜ਼ੇ ਨੇ ਅਸੀਂ ਸਾਰੇ ਚੰਗੀ ਤਰ੍ਹਾਂ ਇਹ ਜਾਣਨੇ ਹਾਂ, ਸਿਰਫ ਆਉਣਾ ਇਸ ਬਚਨ 'ਤੇ ਵੇ ਕਿ ਸਤਿਗੁਰੂ ਨੇ ਕਿਰਪਾ ਕੀਤੀ ਕਿ ਅੰਦਰ ਦੀ ਮੈਲ ਨੂੰ ਧੋ ਦਿੱਤਾ ਅਤੇ ਮਾਲਕ ਦੀ ਕਿਰਪਾ ਨਾਲ ਸਾਡੀ ਇੱਜ਼ਤ ਸਾਡੀ ਪੱਤ ਰਹਿ ਗਈ। ਹੁਣ ਇਹ ਦਰਵਾਜ਼ਿਆਂ ਲਈ ਰੋਜ਼ ਅੰਦਰ ਮੈਲ ਜਾਂਦੀ ਹੈ। ਦਾਸ ਕਈ ਵਾਰੀ ਬੇਨਤੀ ਕਰਦਾ ਹੈ ਕਿ ਸਿਰਫ ਇਸ ਸਾਡੀ ਗਰਦਨ ਤੋਂ ਉੱਪਰ ਸੱਤ ਦਰਵਾਜ਼ੇ ਨੇ ਅਤੇ ਇਹਨਾਂ ਵਿੱਚੋਂ ਦੋ ਨੇਤਰ, ਦੋ ਕੰਨ, ਦੋ ਨਾਸ਼ਕਾਵਾਂ ਅਤੇ ਇੱਕ ਸਾਡਾ ਮੁੱਖ ਰੂਪ ਆਲਾ ਹੈ, ਇਸ ਵਿੱਚ ਪਰਮਾਤਮਾ ਨੇ ਜੀਵ ਟਿਕਾਈ ਹੈ। ਸੱਤ ਹੀ ਦਰਵਾਜ਼ੇ ਨੇ ਨੌ ਦਰਵਾਜ਼ਿਆਂ ਵਿੱਚੋਂ, ਸਿਰਫ ਇਸ ਗਰਦਨ ਤੋਂ ਉੱਪਰ ਅਤੇ ਅੰਦਰ ਦੀ ਮੈਲ ਸਭ ਤੋਂ ਜ਼ਿਆਦਾ ਇਨਸਾਨ ਦੀਆਂ ਅੱਖਾਂ ਦੇ ਰਾਹੀਂ ਜਾਂਦੀ ਪਈ ਹੈ ਕਿ ਜੋ ਕੁਝ ਅੱਖਾਂ ਨਾਲ ਦੇਖਦਾ ਹੈ ਅਤੇ ਉਸ ਬਾਰੇ ਜੇ ਅੰਦਰ ਦੀ ਮਤ ਮੈਲੀ ਹੋਵੇ ਉਹ ਜੇ ਵਿਚਾਰ ਮੈਲੇ ਹੀ ਅੰਦਰ ਬਣਾਈ ਜਾਏਗਾ, ਜੋ ਕੁਝ ਕੰਨਾਂ ਨਾਲ ਸੁਣੇਗਾ ਉਹ ਜੀ ਮੈਲ ਆਪਣੇ ਅੰਦਰ ਇਕੱਠੀ ਕਰੀ ਜਾਏਗਾ, ਅਤੇ ਜੋ ਕੁਝ ਜ਼ਬਾਨ ਨਾਲ ਰਸਾਂ ਕਸਾਂ ਵਿੱਚ ਅਤੇ ਬੋਲਾਂ ਵਿੱਚ ਪ੍ਰਵਿਰਤ ਹੋ ਜਾਏਗਾ ਅੰਦਰ ਉਸੇ ਤਰ੍ਹਾਂ ਹੀ ਦਿਨ ਬ ਦਿਨ ਮੈਲਾ ਹੋ ਹੀ ਜਾਂਦਾ। ਹੁਣ ਸਤਿਗੁਰੂ ਨੇ ਇੱਕ ਜੁਗਤ ਦਿੱਤੀ, ਜ਼ਿਆਦਾ ਇੱਧਰ ਨਹੀਂ, ਕਿਉਂਕਿ ਮਨ ਦੇ ਸੁਭਾਅ ਹੈ। ਅਰਜ਼ ਕੀਤੀ ਗੁਰਬਾਣੀ ਵਿੱਚ ਮਹਾਰਾਜ ਕਹਿੰਦੇ ਨੇ ਮਨ ਤਾਂ ਇੱਕ ਬੱਚਾ ਹੈ, ਵਿਚਾਰਾ ਇਸ ਕੱਚੇ ਜੇ ਕਿਲੇ ਵਿੱਚ ਰਹਿੰਦਾ ਹੈ ਅਤੇ ਬੱਚੇ ਦੇ ਸਲਾਹਕਾਰ ਜਿਹੜੇ ਨੇ ਦੁਸ਼ਟ ਨੇ, ਅਤੇ ਜਿਸ ਰਾਜੇ ਦੇ ਸਲਾਹਕਾਰ ਦੁਸ਼ਟ ਹੋਣਗੇ ਮਾੜੇ ਹੋਣਗੇ ਉਸ ਬੱਚੇ ਦਾ ਉਸ ਰਾਜੇ ਦਾ ਰਾਜ ਭਾਗ ਕਿਵੇਂ ਕਾਇਮ ਰਹਿ ਜਾਏਗਾ। ਗੁਰਦੇਵ ਦੇ ਬਚਨ ਨੇ ਕਿ ਰਾਜਾ ਬਾਲਕ ਨਗਰੀ ਕਾਚੀ, ਬਸੰਤ ਵਿੱਚ ਹੀ ਗੁਰੂ ਨਾਨਕ ਸਾਹਿਬ ਦੇ ਬਚਨ, ਮਨ ਰੂਪੀ ਜਿਹੜਾ ਰਾਜਾ ਹੈ ਹੈ ਤਾਂ ਇਹ ਰਾਜਾ, ਹੁਕਮ ਸਾਰਾ ਸਰੀਰ ਉੱਤੇ ਇਹਦਾ ਚੱਲਦਾ ਹੈ, ਪਰ ਕਰੀਏ ਕਿ ਇਹ ਬੱਚਾ ਹੈ, ਇਹਨੂੰ ਸਮਝ ਕੁਝ ਨਹੀਂ। ਜੇ ਕਿਤੇ ਸ਼ਬਦ ਨਾਲ ਜੁੜੇ ਤੇ ਇਹ ਅੱਤ ਦਾ ਚਤੁਰ ਸੁਗੜ ਤੇ ਸੁਜਾਨ ਬਣ ਜਾਏ, ਨਿਰਮਲ ਹੋ ਜਾਏ। ਰਾਜਾ ਬਾਲਕ ਨਗਰੀ ਕਾਚੀ, ਦੁਸ਼ਟਾਂ ਨਾਲ ਪਿਆਰੂ, ਕੱਚੇ ਸ਼ਹਿਰ ਵਿੱਚ ਰਹਿੰਦਾ ਹੈ ਤੇ ਦੁਸ਼ਟ ਕਾਮ ਕ੍ਰੋਧ ਲੋਭ ਮੋਹ ਅਹੰਕਾਰ ਈਰਖਾ ਵਾਸ਼ਨਾਵਾਂ ਇਹਨਾਂ ਨਾਲ ਇਸਨੇ ਮਿੱਤਰਤਾ ਬਣਾਈ ਏ, ਤੇ ਜਿਸ ਰਾਜੇ ਦੇ ਮਿੱਤਰ ਦੁਸ਼ਟ ਹੋਣਗੇ ਕਿ ਉਸ ਦੇ ਰਾਜ ਭਾਗ ਵਿੱਚ ਕਦੀ ਪ੍ਰਫੁੱਲਤਾ ਆ ਸਕੇਗੀ। ਮਹਾਰਾਜ ਜੀ ਨੇ ਕਿਹਾ ਇਹ ਤਾਂ ਬੱਚਾ ਹੈ, ਫਿਰ ਇੱਕ ਹੋਰ ਬੇਨਤੀ, ਫਿਰ ਇਹ ਬੱਚੇ ਦੇ ਸੁਭਾਅ ਦੀ ਤਰ੍ਹਾਂ ਖਿੰਨ ਖਿੰਨ ਵਿੱਚ ਦਿਨ ਵਿੱਚ ਪਤਾ ਨਹੀਂ ਕਿੰਨੇ ਤਰ੍ਹਾਂ ਦੀਆਂ ਹਰਕਤਾਂ ਕਰਦਾ ਹੈ। ਜਿਵੇਂ ਇੱਕ ਬੱਚਾ ਇੱਕ ਪਲ ਵਿੱਚ ਰੋ ਪੈਂਦਾ ਹੈ ਅਤੇ ਅਗਲੇ ਪਲ ਉਹ ਹੱਸਣ ਲੱਗ ਪੈਂਦਾ ਹੈ, ਇੱਕ ਖਿੰਨ ਵਿੱਚ ਰੁੱਸ ਪੈਂਦਾ ਹੈ ਅਗਲੇ ਖਿੰਨ ਦੇ ਵਿੱਚ ਉਹ ਮੁਹੱਬਤ ਕਰਨ ਲੱਗ ਪੈਂਦਾ ਹੈ। ਸਾਹਿਬ ਕਹਿੰਦੇ ਨੇ ਇਹੀ ਮਨ ਦਾ ਸੁਭਾਅ ਹੈ, ਸਾਰਾ ਦਿਨ ਕਈਆਂ ਨਾਲ ਫੁਰਨੇ ਬਣਾ ਕੇ ਈਰਖਾ ਕਰਕੇ ਰੁੱਸੀ ਜਾਏਗਾ ਅਤੇ ਕਈਆਂ ਨਾਲ ਮੁਹੱਬਤ ਕਰੀ ਜਾਏਗਾ। ਜਿਹੜੇ ਇਹਦੇ ਭਾਉਂਦੇ ਨਹੀਂ ਉਹਨਾਂ ਨੂੰ ਵੈਰੀ ਜਾਣ ਕੇ ਚਿੰਤਨ ਕਰੇਗਾ, ਅਤੇ ਜਿਹੜੇ ਇਹਨੂੰ ਚੰਗੇ ਲੱਗਦੇ ਨੇ ਉਹਨਾਂ ਨੂੰ ਮੋਹ ਜਾਣ ਕੇ ਉਹਨਾਂ ਨਾਲ ਆਪਣਾ ਆਪ ਜਿਤਾਈ ਜਾਏ। ਰੋਜ਼ ਇਸੇ ਤਰ੍ਹਾਂ ਹੀ ਕਰਦਾ ਹੈ। ਤਾਂ ਹੀ ਸਾਹਿਬ ਨੇ ਦੂਸਰਾ ਬਚਨ ਕਿਹਾ ਕਿ ਕਾਇਆ ਨਗਰ ਇੱਕ ਬਾਲਕ ਬਸਿਆ। ਉੱਥੇ ਕਿਹਾ ਸੀ ਕਿ ਰਾਜਾ ਬਾਲਕ ਨਗਰੀ ਕਾਚੀ, ਦੁਸ਼ਟਾਂ ਨਾਲ ਪਿਆਰੋ। ਇੱਥੇ ਸਾਹਿਬ ਨੇ ਕਿਹਾ ਕਾਇਆ ਨਗਰ ਇੱਕ ਬਾਲਕ ਬਸਿਆ, ਖਿੰਨ ਪਲ ਥਿਰ ਨਾ ਰਖਾਈ, ਅਣਖ ਉਪਾਵ ਯਤਨ ਕਰ ਥਾਕੇ ਬਾਰੰਗ ਬਾਹਰ ਭਰਮਾਈ। ਬੜੇ ਯਤਨ ਕੀਤੇ, ਇਹ ਬੱਚੇ ਛੋਟਾ ਜਿਹਾ ਕਾਬੂ ਨਹੀਂ ਆਉਂਦਾ ਪਿਆ। ਮਹਾਰਾਜ ਜੀ ਨੇ ਬਾਲਕ ਕਿਹਾ। ਦੂਸਰੇ ਪਾਸੇ ਜਦੋਂ ਬਚਨ ਪੜ੍ਹੀ ਗਏ, ਦੇਖੋ ਮੈਂ ਅਰਜ਼ ਕੀਤੀ ਮਨ ਨੂੰ ਸਮਝਾਉਣ ਦੇ ਤਰੀਕੇ ਦੱਸੇ, ਕਿਸੇ ਤਰੀਕੇ ਨਾਲ ਇਹਨੂੰ ਠੋਕਰ ਵੱਜੇ ਇਹ ਜੁੜ ਜਾਏ। ਜੇ ਬਾਲਕ ਕਿਹਾ ਤਾਂ ਫਿਰ ਇਹ ਵੀ ਸ਼ਬਦ ਵਰਤੇ ਕਿ ਮਨ ਖੁਟਹਰ ਤੇਰਾ ਨਹੀਂ ਵਿਸ਼ਵਾਸ। ਕਹਿੰਦੇ ਨੇ ਕਿੰਨਾ ਬੇਇਤਬਾਰਾ ਹੈ ਇਹ ਮਨ, ਇਹਦਾ ਕੋਈ ਭਰੋਸਾ ਨਹੀਂ, ਇਹਦੇ 'ਤੇ ਯਕੀਨ ਨਾ ਕਰੀ। ਕਿਉਂ? ਕਹਿਣ ਲੱਗੇ ਇਹ ਤਾਂ ਗਧੇ ਦੀ ਤਰ੍ਹਾਂ ਹੈ, ਜਿਹੜਾ ਮਾਲਕ ਇਹਨੂੰ ਖੁਰਾਕ ਪਿਆ ਪਾਉਂਦਾ ਅਤੇ ਗਧਾ ਉਸ ਨੂੰ ਵੀ ਦੁਲੱਤੇ ਮਾਰ ਦਿੰਦਾ, ਇਹਦਾ ਭਰੋਸਾ ਨਾ ਕਰੀ ਕਿ ਬਿਲਕੁਲ ਸਹੀ ਚੱਲਣ ਲੱਗ ਪਿਆ। ਜਿਵੇਂ ਖੋਤੇ ਉੱਤੇ ਮਾਲਕ ਭਾਰ ਪਾਵੇ ਅਤੇ ਫਿਰ ਉਹਦੇ ਪੈਰਾਂ ਦਾ ਪੈਖੜ ਖੋਲ੍ਹਦਾ ਅਤੇ ਇਹਨੂੰ ਸੇਵਾ ਸਿਮਰਨ ਦੇ ਭਾਰ ਥੱਲੇ ਰੱਖੀ, ਵਿਹਲਾ ਛੱਡ ਦਿੱਤਾ ਅਤੇ ਤੈਨੂੰ ਹੀ ਦੁਲੱਤੀਆਂ ਮਾਰਨ ਲੱਗ ਪਵੇ। ਮਨ ਖੁਟਹਰ ਤੇਰਾ ਨਹੀਂ ਵਿਸ਼ਵਾਸ, ਤੂੰ ਮਾਂ ਉਦਮਾਦਾ, ਖਰਕਾ ਪੈਖਰ ਤੋ ਛੁੱਟੈ ਜੋ ਉੱਪਰ ਲਾਦਾ। ਮਹਾਰਾਜ ਜੀ ਨੇ ਕਿਹਾ ਗਧੇ ਦੀ ਤਰ੍ਹਾਂ। ਦੂਸਰੇ ਪਾਸੇ ਚੌਥਾ ਬਚਨ ਸਿਰਫ ਬਾਣੀ ਵਿੱਚੋਂ, ਕਹਿਣ ਲੱਗੇ ਗਧਾ ਨਹੀਂ, ਇਹ ਤਾਂ ਹਾਥੀ ਦੀ ਤਰ੍ਹਾਂ ਅਵੈੜਾ ਹੈ, ਇਹ ਕਾਬੂ ਨਹੀਂ ਆਉਂਦਾ। ਕਹਿੰਦੇ ਨੇ ਮਨ ਕੁੰਚਰ ਪੀਲਕ ਗੁਰੂ, ਗਿਆਨ ਕੁੰਡਾ ਜੈ ਖਿੰਚੈ ਤਹਿ ਜਾਏ, ਨਾਨਕ ਹਸਤੀ ਬਾਹਰਾ ਫਿਰ ਉੱਜੜ ਪਾਏ। ਇਹ ਹਾਥੀ ਜਿਹੜਾ ਹੈ ਕਿ ਜਿਹੜਾ ਇਹ ਕੁੰਡੇ ਤੋਂ ਬਿਨਾਂ, ਇਹਦੇ ਉੱਪਰ ਕੁੰਡਾ ਨਾ ਹੋਵੇ ਅਤੇ ਵਾਰ ਵਾਰ ਉਜਾੜ ਵਾਲੇ ਪਾਸੇ ਜਾਂਦਾ ਹੈ, ਇਸ ਮਨ ਉੱਤੇ ਗੁਰੂ ਸ਼ਬਦ ਦਾ ਕੁੰਡਾ ਨਾ ਹੋਵੇ, ਇਹ ਵਾਰ ਵਾਰ ਵਾਸ਼ਨਾਵਾਂ ਦੀ ਉਜਾੜ ਵਾਲੇ ਪਾਸੇ ਜਾਵੇਗਾ। ਨਾਨਕ ਹਸਤੀ ਕੁੰਡੇ ਬਾਹਰਾ ਫਿਰ ਉੱਜੜ ਪਾਏ। ਦੇਖੋ ਇਹਨੂੰ ਹਾਥੀ ਕਹਿ ਦਿੱਤਾ। ਦੂਜੇ ਪਾਸੇ ਇਹ ਵੀ ਕਿਹਾ ਤੂੰ ਬੜਾ ਚੰਚਲ ਹੈ, ਇਹ ਮਨ ਚੰਚਲਾ ਚਤੁਰਾਈ ਕਿਨੇ ਨਾ ਪਾਇਆ। ਕਿਤੇ ਬਾਣੀ ਵਿੱਚ ਇਹ ਸ਼ਬਦ ਵਰਤੇ ਅਤੇ ਜਦੋਂ ਇਹ ਬੰਦਗੀ ਵਾਲੇ ਪਾਸੇ ਢਲ ਪਿਆ, ਪ੍ਰਕਾਸ਼ ਵਾਲੇ ਪਾਸੇ ਚਲਾ ਗਿਆ, ਸੱਚ ਇਵੇਂ ਕਹਿਣ ਲੱਗੇ ਤੇਰੇ ਵਰਗਾ ਮਿੱਤਰ ਹੀ ਕੋਈ ਨਹੀਂ, ਤੂੰ ਇੰਨਾ ਸਾਥ ਦੇਣਾ, ਸਾਰੀ ਦੁਨੀਆ ਸਾਥ ਛੱਡ ਗਈ, ਤੂੰ ਸ਼ਬਦ ਦਾ ਪੱਲੂ ਪਕੜਿਆ, ਤੇਰੇ ਵਰਗਾ ਮਿੱਤਰ ਵੀ ਕੋਈ ਨਹੀਂ ਲੱਭਦਾ ਪਿਆ। ਸਿਰਫ ਇੱਕ ਬੇਨਤੀ ਹੈ, ਮਨ ਉਹੀ ਹੈ, ਇੱਕ ਪਾਸੇ ਮੈਲਾ, ਦੂਜੇ ਪਾਸੇ ਜੋਤ ਸਰੂਪ, ਇੱਕ ਪਾਸੇ ਵਾਸ਼ਨਾਵਾਂ ਵਿੱਚ ਪ੍ਰਵਿਰਤ ਅਤੇ ਦੂਜੇ ਪਾਸੇ ਬੰਦਗੀ ਦੀ ਖੁਸ਼ਬੋ ਨਾਲ ਲੋਕਾਂ ਨੂੰ ਪ੍ਰਭਾਵਿਤ ਕਰ ਰਹੇ। ਮੈਂ ਕਈ ਵਾਰੀ ਬੇਨਤੀ ਕਰਨਾ ਕਿ ਅਸਲ ਵਿੱਚ ਮਨ ਇਸ ਤਰ੍ਹਾਂ ਜਿਵੇਂ ਆ ਧਰਤੀ ਹੈ, ਥੋੜ੍ਹਾ ਜਿਹਾ ਸਮਝਣ ਵਾਸਤੇ ਵੀ, ਇਹ ਨਹੀਂ ਕਿ ਜੋ ਉਦਾਹਰਣਾਂ ਆਪਾਂ ਦੇ ਰਹੇ ਹਾਂ ਬਿਲਕੁਲ ਸਹੀ ਬੈਠਣ, ਇਹ ਤਾਂ ਸਮਝਣ ਲਈ। ਹੁਣ ਜ਼ਮੀਨ ਆਪਣੀ ਧੁਰੇ ਦੇ ਉੱਪਰ ਘੁੰਮ ਰਹੀ ਹੈ, ਹੁਣ ਇਹਦੇ ਉੱਤੇ ਹੀ ਰਾਤ ਹੁੰਦੀ ਹੈ ਅਤੇ ਇਹਦੇ ਉੱਤੇ ਦਿਨ ਹੁੰਦਾ ਹੈ, ਦਿਨ ਚੜ੍ਹਿਆ ਅਤੇ ਹਰ ਚੀਜ਼ ਅੱਖਾਂ ਨਾਲ ਨਜ਼ਰ ਪਈ ਆਉਂਦੀ ਹੈ, ਅਤੇ ਜਦੋਂ ਰਾਤ ਪੈਣੀ ਹੈ ਇਹ ਹੀ ਜ਼ਮੀਨ ਠੋਕਰਾਂ ਦਾ ਕਾਰਨ ਬਣ ਜਾਏਗੀ। ਜ਼ਮੀਨ ਧਰਤੀ ਉਹ ਹੈ, ਇੱਕੋ ਹੀ ਹੈ, ਪਰ ਜਿਹੜਾ ਪਾਸਾ ਸੂਰਜ ਦੇ ਸਾਹਮਣੇ ਆ ਜਾਏ ਉੱਥੇ ਚਾਨਣ ਰਹੇਗਾ ਅਤੇ ਜਿਹੜਾ ਪਾਸਾ ਉਹਦੇ ਤੋਂ ਦੂਰ ਚਲਾ ਗਿਆ ਉੱਥੇ ਹਨੇਰਾ ਆ ਜਾਏਗਾ। ਸੱਚ ਇਹ ਵੇ ਜਿਹੜਾ ਮਨ ਗੁਰੂ ਦੇ ਸ਼ਬਦ ਦੇ ਪ੍ਰਕਾਸ਼ ਥੱਲੇ ਆ ਗਿਆ ਉੱਥੇ ਰਸਤਾ ਦਿਸਣ ਲੱਗ ਪਏਗਾ, ਅਤੇ ਜਿਹੜਾ ਪ੍ਰਕਾਸ਼ ਤੋਂ ਵਿਰਵਾ ਰਹਿ ਗਿਆ ਉੱਥੇ ਠੋਕਰਾਂ ਵੱਜਣ ਲੱਗ ਪੈਣਗੀਆਂ। ਮਨ ਉਹੀ ਹੈ ਜੋ ਸ਼ਬਦ ਦੇ ਪ੍ਰਕਾਸ਼ ਥੱਲੇ ਆਉਂਦਾ। ਸਾਹਿਬ ਨੇ ਕਿਹਾ ਕਈ ਜਨਮਾਂ ਦੀ ਮੈਲ ਲੱਗੀ ਅਤੇ ਰੋਜ਼ ਮੈਲ ਅੰਦਰ ਜਾ ਰਹੀ ਹੈ। ਸਤਿਗੁਰੂ ਨੇ ਕਿਰਪਾ ਕੀਤੀ, ਸਾਡੀ ਇੱਜ਼ਤ ਰੱਖ ਲਈ। ਗੁਰਮੁਖੋ ਸੱਚਾਈ ਇਹ ਵੇ ਕਿ ਬਾਹਰੋਂ ਕੋਈ ਆਦਮੀ ਕਿਸੇ ਦੀ ਬੇਇੱਜ਼ਤੀ ਕਰੇ ਅਤੇ ਕਹਿੰਦਾ ਇਹੋ ਜਿਹੇ ਬੰਦੇ ਨੂੰ ਅੱਜ ਤੋਂ ਬਾਅਦ ਮਿਲਣਾ ਨਹੀਂ। ਅਸੀਂ ਅਕਸਰ ਆਪਣੇ ਘਰਾਂ 'ਚ ਜਾਂ ਸਮਾਜ ਵਿੱਚ ਵਿਚਰਦਿਆਂ ਕਹਿੰਦੇ ਕਿ ਇਸ ਆਦਮੀ ਨੂੰ ਕੋਈ ਅਕਲ ਨਹੀਂ, ਇਹਨੂੰ ਤਹਿਜ਼ੀਬ ਨਹੀਂ, ਜਿੰਨੀ ਵਾਰ ਮਿਲੇ ਇਹ ਫਿੱਕਾ ਬੋਲਿਆ। ਇੱਕ ਆਦਮੀ ਸਾਡੀ ਬਾਹਰਮੁਖੀ ਇੱਜ਼ਤ ਨੂੰ, ਪਤ ਨੂੰ ਸ਼ਬਦਾਂ ਨਾਲ ਜਾਂ ਕਿਸੇ ਢੰਗ ਨਾਲ ਬੇਇੱਜ਼ਤ ਕਰਨ ਦਾ ਯਤਨ ਕਰੇ ਅਤੇ ਆਦਮੀ ਉਹਨੂੰ ਮਿਲਦਾ ਨਹੀਂ, ਪਰ ਅੰਦਰ ਦੇ ਵਿਕਾਰ ਰੋਜ਼ ਬੇਇੱਜ਼ਤ ਕਰਦੇ ਨੇ, ਪਰ ਬੰਦਾ ਜਿਹੜੇ ਬੇਇੱਜ਼ਤੀ ਕਰਦੇ ਨੇ ਫਿਰ ਉਹਨਾਂ ਨੂੰ ਗੁਲਵਕੜੀ ਪਾਈ ਬੈਠਾ। ਬਾਹਰੋਂ ਬੜੀ ਅਣਖ ਹੈ, ਅੰਦਰੋਂ ਬਿਲਕੁਲ ਪਤ ਕਵਾਈ ਬੈਠਾ। ਬਾਹਰੋਂ ਕਹਿੰਦਾ ਮੈਂ ਇਸ ਬੰਦੇ ਨੂੰ ਮਿਲਣਾ ਨਹੀਂ, ਇਹਨੂੰ ਅਕਲ ਨਹੀਂ, ਇਹ ਸਾਡੀ ਇੱਜ਼ਤ ਨਹੀਂ ਕਰਦਾ, ਅਤੇ ਜਿਹੜੇ ਰੋਜ਼ ਪੱਤ ਲੁੱਟਦੇ ਪਏ ਨੇ ਉਹਨਾਂ ਨੂੰ ਮਿੱਤਰ ਬਣਾਈ ਬੈਠਾ ਹੈ। ਸੱਚੇ ਪਾਤਸ਼ਾਹ ਕਹਿੰਦੇ ਨੇ ਪੂਰੇ ਗੁਰੂ ਨੇ ਇੱਕ ਤਰਸ ਕੀਤਾ ਸਾਡੇ 'ਤੇ ਕਿ ਸਾਡੀ ਪੱਤ ਰੱਖ ਲਈ, ਅਤੇ ਉਹਨਾਂ ਨੇ ਕਿਰਪਾ ਇਹ ਕੀਤੀ ਗੁਰਪੂਰਾ ਮੇਰੀ ਰਾਖ ਲਈ, ਮੇਰੀ ਇੱਜ਼ਤ ਰੱਖ ਲਈ। ਭਾਵੇਂ ਕਈ ਵਾਰੀ ਹੁਣ ਸ਼ਬਦ ਵਰਤੇ ਜਾਂਦੇ ਨੇ, ਅਰਦਾਸ ਵੀ ਸ਼ਬਦ ਹੁੰਦਾ, ਪੱਤ ਲਿਖਿਆ ਹੈ ਮਤ। ਮੈਂ ਕਿਸੇ 'ਤੇ ਤਰਕ ਨਹੀਂ ਕਰਨਾ, ਨਹੀਂ ਜੇ ਗੁਰੂ ਪੱਤ ਰੱਖਣ 'ਤੇ ਨਾ ਆਵੇ, ਜਿੰਨੀ ਮਰਜ਼ੀ ਬੰਦਾ ਸਿਆਣਪ ਵਰਤੀ ਜਾਏ ਅਕਲਾਂ ਨਾਲ ਪੱਤ ਨਹੀਂ ਰਹਿੰਦੀ, ਪੱਤ ਤਾਂ ਉਹਦੀ ਕਿਰਪਾ ਨਾਲ ਹੀ ਰਹਿੰਦੀ ਹੈ। ਉਹ ਬਖਸ਼ਿਸ਼ ਕਰੇ ਅਤੇ ਪੜਦੇ ਢੱਕ ਦੇਵੇ, ਨਹੀਂ ਤਾਂ ਕਿਸੇ ਦੀ ਕੀ ਸਮਰੱਥਾ, ਆਪਣੀ ਅਕਲ ਨਾਲ ਕੋਈ ਸਾਡੀ ਪੱਤ ਰਹਿ ਸਕੇਗੀ? ਸਤਿਗੁਰੂ ਨੇ ਕਿਹਾ ਗੁਰ ਪੂਰਾ ਮੇਰੀ ਰਾਖ ਲਈ, ਮੇਰੇ ਪੂਰੇ ਗੁਰੂ ਨੇ ਮੇਰੀ ਇੱਜ਼ਤ ਰੱਖ ਲਈ। ਅੰਮ੍ਰਿਤ ਨਾਮ ਹਿਰਦੈ ਮੈਂ ਦੀਨੋ, ਆਪਣਾ ਨਾਮ ਅੰਮ੍ਰਿਤ ਹਿਰਦੇ ਵਿੱਚ ਦੇ ਦਿੱਤਾ। ਜਨਮ ਜਨਮ ਕੀ ਮੈਲ ਗਈ, ਕਈ ਜਨਮਾਂ ਦੀ ਜਿਹੜੀ ਮੈਲ ਸੀ ਸਤਿਗੁਰੂ ਨੇ ਨਾਮ ਅੰਮ੍ਰਿਤ ਦੀ ਕਿਰਪਾ ਨਾਲ ਉਸ ਨੂੰ ਬਾਹਰ ਕੱਢ ਦਿੱਤਾ। ਇਹ ਪਹਿਲੀਆਂ ਤੁਕਾਂ ਔਰ ਰਹਾਓ ਦੇ ਬਚਨ ਨੇ। ਥੋੜ੍ਹਾ ਜਿਹਾ ਆਓ ਬਾਣੀ 'ਚ ਹੋਰ ਚੱਲੀਏ ਅੱਗੇ ਕਿ ਦੇਖੋ ਮੈਲ। ਇੱਕ ਵਾਰ ਅਰਜ਼ ਕੀਤੀ ਸੀ ਗੁਰਬਾਣੀ ਨੇ, ਚਾਰ ਤਰੀਕੇ ਖਾਸ ਕਰਕੇ ਦੱਸੇ ਨੇ ਇਸ ਅੰਦਰ ਦੀ ਮੈਲ ਨੂੰ ਧੋਣ ਦੇ। ਕੇਵਲ ਪਿੰਡਾਂ ਧੋਣ ਦੇ ਨਹੀਂ, ਸਰੀਰ 'ਤੇ ਪਾਣੀ ਪਾਵਾਂਗੇ ਅਤੇ ਤਨ ਸਾਫ਼ ਹੋਵੇਗਾ। ਤਨ 'ਤੇ ਪਿਆ ਹੋਇਆ ਪਾਣੀ ਸਰੀਰ ਦੀ ਮੈਲ ਨੂੰ ਉਤਾਰਦਾ ਹੈ ਅਤੇ ਮਨ 'ਤੇ ਪਿਆ ਹੋਈ ਗੁਰੂ ਕੀ ਬਾਣੀ ਮਨ ਦੀ ਮੈਲ ਨੂੰ ਉਤਾਰਦੀ ਹੈ। ਆਓ ਥੋੜ੍ਹਾ ਜਿਹਾ ਬਾਣੀ 'ਚੋਂ ਆਪਾਂ ਦੇਖਦੇ। ਪਰ ਪਾਣੀ ਮੈਲ ਉਤਾਰ ਕੇ ਖੁਦ ਮੈਲਾ ਹੁੰਦਾ ਹੈ, ਪਰ ਬਾਣੀ ਮੈਲ ਉਤਾਰ ਦਿੰਦੀ ਹੈ ਅਤੇ ਜਿਹੜੀ ਮੈਲ ਉਤਾਰਦੀ ਹੈ ਉਹ ਹੀ ਅੰਦਰ ਟਿਕ ਜਾਂਦੀ ਹੈ। ਸਮਝਣ ਲਈ, ਸਾਡੇ ਜਿਸਮ 'ਤੇ ਮੈਲ ਹੋਵੇ ਧੂੜ ਪਈ ਹੋਵੇ, ਮਿੱਟੀ ਪਈ ਹੋਵੇ, ਅਤੇ ਪਾਣੀ ਦਾ ਆਪਾਂ ਟੱਬ ਭਰਿਆ ਹੋਵੇ, ਭਾਂਡਾ ਨਿਰਮਲ ਹੋਵੇ ਪਾਣੀ ਦਾ, ਅਤੇ ਜਦੋਂ ਆਪਣੇ ਜਿਸਮ 'ਤੇ ਪਾਉਂਦੇ ਹਾਂ, ਸਰੀਰ 'ਤੇ ਉੱਪਰ ਪਾਣੀ ਨੂੰ ਪਾਉਂਦੇ ਹਾਂ ਅਤੇ ਹੱਥ ਮਾਰਿਆ, ਉਹ ਮੈਲ ਉਤਰੇਗੀ, ਪਰ ਉਹੀ ਪਾਣੀ ਜਿਹੜਾ ਅੱਤ ਦਾ ਨਿਰਮਲ ਸੀ ਇਸ ਮੈਲ ਦੇ ਉੱਪਰ ਪਿਆ ਅਤੇ ਮੈਲ ਨੇ ਪਾਣੀ 'ਤੇ ਵੀ ਅਸਰ ਕਰ ਦਿੱਤਾ। ਚਮੜੀ ਤੋਂ ਮੈਲ ਤਾਂ ਉਤਰ ਗਈ, ਪਰ ਜਿਸ ਪਾਣੀ ਨੇ ਮੈਲ ਉਤਾਰੀ ਸੀ ਮੈਲ ਉਸ ਪਾਣੀ ਦੇ ਵਿੱਚ ਚਲੀ ਗਈ, ਉਹਨੇ ਪਾਣੀ ਮੈਲਾ ਕਰ ਦਿੱਤਾ। ਆਪਣੀ ਉਹਨੇ ਖੋਂਦ ਨਹੀਂ ਮੱਕਣ ਦਿੱਤੀ, ਚਮੜੀ ਛੱਡ ਦਿੱਤੀ, ਪਰ ਪਾਣੀ ਨੂੰ ਮੈਲਿਆਂ ਕਰ ਦਿੱਤਾ। ਸਤਿਗੁਰੂ ਕਹਿੰਦੇ ਨੇ ਨਹੀਂ, ਕਿ ਮੈਲ ਪਾਣੀ ਉੱਪਰ ਅਸਰ ਕਰ ਗਈ, ਤਨ ਸਾਫ ਹੋ ਗਿਆ, ਪਰ ਮਨ ਦੀ ਜਿਹੜੀ ਮੈਲ ਹੈ ਨਾ, ਜਦੋਂ ਇਹਦੇ ਉੱਪਰ ਗੁਰੂ ਦਾ ਸ਼ਬਦ ਨਾਮ ਬਾਣੀ ਦੀ ਕਿਰਪਾ ਵਰਤਦੀਏ, ਇਹ ਮਨ ਦੀ ਮੈਲ ਬਾਣੀ ਨੂੰ ਮੈਲਿਆ ਨਹੀਂ ਕਰ ਸਕਦੀ। ਹਾਂ, ਉਹ ਮੈਲ ਬਾਹਰ ਨਿਕਲ ਜਾਏਗੀ ਅਤੇ ਗੁਰੂ ਦਾ ਸ਼ਬਦ ਮਨ ਦੇ ਅੰਦਰ ਨਿਵਾਸ ਕਰ ਜਾਏਗਾ, ਅੰਦਰ ਨਿਰਮਲ ਹੋ ਜਾਂਦਾ ਹੈ। ਸਤਿਗੁਰੂ ਦੇ ਅੰਮ੍ਰਿਤ ਬਚਨ, ਕਿ ਉਹ ਮੈਲ ਜਾਏ ਕਿਵੇਂ, ਚਾਰ ਤਰੀਕੇ ਨੇ ਗੁਰਬਾਣੀ ਵਿੱਚ, ਅਤੇ ਹਰ ਜਗਿਆਸੂ ਉਹਦਾ ਅਭਿਆਸ ਕਰੇ ਅਤੇ ਅੰਦਰ ਦੀ ਮੈਲ ਉਤਰੇਗੀ। ਗੁਰੂ ਪਤ ਰੱਖਦੇ ਨੇ, ਪਹਿਲਾ ਤਰੀਕਾ ਹੈ ਕਿ ਜੇ ਆਪ ਸਿਮਰਨ ਨਾਮ ਅਭਿਆਸ ਅਜੇ ਨਹੀਂ, ਤਾਂ ਫਿਰ ਜਿਹੜੇ ਹਿਰਦੇ ਦੇ ਸ਼ੁੱਧ, ਅੰਦਰ ਦੇ ਨਿਰਮਲ, ਬਿਲਕੁਲ ਅੰਦਰੋਂ ਪਰਮਾਤਮਾ ਵਿੱਚ ਭਿੱਜੀਆਂ ਹੋਈਆਂ ਆਤਮਾਵਾਂ ਨੇ, ਮਹਾਂਪੁਰਖ, ਤੈਨੂੰ ਕੁਛ ਵੀ ਨਹੀਂ ਕਰਨਾ ਆਉਂਦਾ, ਤੂੰ ਉਹਨਾਂ ਦੀ ਸੰਗਤ ਕਰ। ਸੱਚ ਇਹ ਵੇ ਨਿਰਮਲ ਹਿਰਦੇ, ਜੁੜੇ ਹੋਏ ਹਿਰਦੇ, ਉਹਨਾਂ ਦੀ ਸੰਗਤ ਵੀ ਬੰਦੇ ਦੇ ਮੈਲੇ ਫੁਰਨਿਆਂ ਨੂੰ ਖਤਮ ਕਰ ਦਿੰਦੀ ਹੈ। ਉਹਨਾਂ ਦੇ ਨਜ਼ਦੀਕ ਜਾ ਕੇ ਬੰਦਾ ਬੈਠ ਹੀ ਜਾਏ, ਨਾ ਵੀ ਕੁਛ ਬੋਲੇ। ਕੋਈ ਜ਼ਰੂਰੀ ਨਹੀਂ ਕਿ ਆਪਾਂ ਜਿਸ ਦੀ ਸੰਗਤ ਕਰਨੇ ਹਾਂ ਕਿ ਉਹ ਬੋਲ ਕੇ ਕੁਛ ਸ਼ਬਦ ਕਹੇ ਅਤੇ ਤਾਂ ਮੈਲ ਜਾਏਗੀ, ਕਿਉਂਕਿ ਮਹਾਂਪੁਰਖ ਦੀ ਹਜ਼ੂਰੀ, ਉਹਦੀ ਹਾਜ਼ਰੀ ਹੀ ਇੰਨੀ ਕਿਰਪਾ ਕਰ ਦਿੰਦੀ ਹੈ ਕਿ ਕੋਲ ਬੈਠੇ ਹੋਏ ਦੇ ਫੁਰਨੇ ਹੀ ਸ਼ਾਂਤ ਹੋਣ ਲੱਗ ਪੈਂਦੇ, ਉਹ ਅਸਰ ਪੈਂਦੇ। ਪਹਿਲਾ ਤਰੀਕਾ ਕਿ ਗੁਰਮੁਖ ਦੀ ਸੰਗਤ, ਸਾਧੂ ਦੀ ਸੰਗਤ, ਉਹ ਅੰਦਰ ਦੀ ਮੈਲ ਧੋਵੇਗੀ। ਦੂਸਰਾ ਤਰੀਕਾ ਇਹ ਵੇ ਕਿ ਜਦੋਂ ਬੰਦਾ ਕੀਰਤਨ ਕਰਦਾ ਹੈ, ਜਿਤਨਾ ਭਿੱਜ ਕੇ ਕੀਰਤਨ ਕਰੇਗਾ, ਕੀਰਤਨ ਇਹਦੇ ਅੰਦਰ ਦੀ ਮੈਲ ਨੂੰ ਧੋਵੇਗਾ। ਤੀਸਰਾ, ਅੰਦਰ ਟਿਕਿਆ ਹੋਵੇ, ਜਿਤਨਾ ਨਾਮ ਜਪੇਗਾ ਉਹਨੇ ਅੰਦਰ ਦੀ ਮੈਲ ਜਾਏਗੀ, ਅਤੇ ਚੌਥਾ, ਗੁਰੂ ਕੀ ਬਾਣੀ ਨੂੰ ਸੁਣੇਗਾ ਅਤੇ ਅੰਦਰ ਦੀ ਮੈਲ ਜਾਏਗੀ। ਕੀਰਤਨ, ਨਾਮ, ਗੁਰਬਾਣੀ ਅਤੇ ਸੰਗਤ, ਮਹਾਰਾਜ ਜੀ ਨੇ ਚਾਰ ਹੀ ਬਚਨ ਕਹਿ ਅੰਦਰ ਦੀ ਮੈਲ ਧੋਣ ਦੇ। ਅਸੀਂ ਬਚਨ ਪੜ੍ਹਦੇ ਹਾਂ, ਮਹਿਮਾ ਸਾਧੂ ਸੰਗ ਕੀ, ਸੁਣ ਹੋ ਮੇਰੇ ਮੀਤਾ, ਸਾਧੂ ਦੀ ਸੰਗਤ ਦੀ ਮਹਿਮਾ। ਅਤੇ ਜਿਨ੍ਹਾਂ ਮਹਾਂਪੁਰਖਾਂ ਨੂੰ ਆਪਾਂ ਅੱਜ ਯਾਦ ਕਰ ਰਹੇ ਹਾਂ, ਹਰ ਸਾਲ ਇਸ ਅਸਥਾਨ 'ਤੇ ਆਪ ਜੀ ਉਹਨਾਂ ਦੀ ਮਿੱਠੀ ਪਿਆਰੀ ਯਾਦ ਮਨਾਉਂਦੇ ਹੋ। ਉਹਨਾਂ ਦੇ ਸੰਬੰਧ ਵਿੱਚ ਭਾਈ ਕਾਨ ਸਿੰਘ ਨਾਭਾ ਹੋਣਾ ਨੇ 2 ਸਤਰਾਂ ਕਵਿਤਾ ਦੀਆਂ ਲਿਖੀਆਂ ਸੰਤ ਮਹਾਰਾਜ ਜੀ ਬਾਰੇ। ਉਹਨਾਂ ਨੇ ਜਦੋਂ ਲੇਖ ਲਿਖਿਆ ਅਤੇ ਉਹ ਲੇਖ ਭਾਵੇਂ 1 ਪੇਜ ਦਾ ਸੀ, ਪਰ ਉਹ ਥੋੜ੍ਹੇ ਜਿਹੇ ਸ਼ਬਦਾਂ ਵਿੱਚ ਬਹੁਤ ਕੁਝ ਕਹਿ ਕੇ। ਭਾਈ ਕਾਨ ਸਿੰਘ ਨਾਭਾ ਲਿਖਦੇ ਨੇ ਕਿ ਜਦੋਂ ਸ਼੍ਰੀ ਰਾਮ ਚੰਦਰ ਜੀ ਬਨਵਾਸ ਕੱਟ ਕੇ ਵਾਪਸ ਆਏ ਅਤੇ ਲਕਸ਼ਮਣ ਜੀ ਦੀ ਮਾਤਾ ਸੁਮਿਤਰਾ ਨੇ ਪੁੱਛਿਆ ਰਾਮ ਚੰਦਰ ਜੀ ਨੂੰ ਕਿ ਲਕਸ਼ਮਣ ਆਪ ਜੀ ਦੇ ਸਾਥ ਸੀ ਅਤੇ ਮੇਰੇ ਪੁੱਤਰ ਨੇ ਆਪ ਜੀ ਨਾਲ ਕਿਹੋ ਜਿਹਾ ਮੇਲ, ਕੈਸਾ ਵਰਤਨ ਵਿਹਾਰ ਕੀਤਾ, ਅਤੇ ਸ਼੍ਰੀ ਰਾਮ ਚੰਦਰ ਜੀ ਨੇ ਕਿਹਾ, ਕਹਿਣ ਲੱਗੇ, ਮਾਂ, ਇਸ ਨੂੰ ਮੈਂ ਆਪਣਾ ਭਰਾ ਕਹਾਂ, ਆਪਣਾ ਸੇਵਾਦਾਰ ਕਹਾਂ, ਆਪਣਾ ਸਹਾਇਕ ਕਹਾਂ, ਆਪਣਾ ਚੌਕੀਦਾਰ ਕਹਾਂ, ਜਾਂ ਆਪਣਾ ਚਤੁਰ ਜਸੂਸ ਕਹਾਂ, ਜਾਂ ਮੇਰੇ ਅੰਗ ਸੰਗ ਰਹਿਣ ਵਾਲਾ, ਰਖਵਾਲੀ ਕਰਨ ਵਾਲਾ ਕਹਾਂ, ਸੱਚ ਇਹ ਵੇ ਲਕਸ਼ਮਣ ਲਈ ਜੋ ਵੀ ਸ਼ਬਦ ਮੈਂ ਵਰਤਾਂਗਾ ਇਹਦੇ 'ਤੇ ਹਰ ਵਿਸ਼ੇਸ਼ਣ ਸਹੀ ਢੁੱਕੇਗਾ। ਇਹ ਮੇਰਾ ਭਰਾ ਵੀ ਬਣ ਕੇ ਰਿਹਾ, ਸੇਵਾਦਾਰ ਬਣ ਕੇ ਰਿਹਾ, ਚੌਕੀਦਾਰ ਬਣ ਕੇ ਰਿਹਾ, ਇਹ ਰੱਖਿਅਕ ਬਣ ਕੇ ਰਿਹਾ, ਇਹ ਸਲਾਹਕਾਰਕ ਬਣ ਕੇ ਰਿਹਾ। ਇੰਨੇ ਸ਼ਬਦ ਲਿਖ ਕੇ ਅੱਗੇ ਭਾਈ ਕਾਨ ਸਿੰਘ ਲਾਭਾ ਲਿਖਦੇ ਨੇ ਕਿ ਸੰਤ ਮਹਾਰਾਜ ਜੀ ਬਾਰੇ ਮੈਂ ਜੋ ਵੀ ਸ਼ਬਦ ਵਰਤਾਂਗਾ, ਲਿਖਾਂਗਾ। ਕਹਿਣ ਲੱਗਾ, ਹਰ ਲਿਖਦੇ ਨੇ, ਹਰ ਸ਼ਬਦ 'ਚ ਉਹਨਾਂ ਦਾ ਸੰਪੂਰਨ ਜੀਵਨ ਝਲਕਦਾ ਹੈ, ਤੇ ਮੇਰੀ ਕਲਮ ਕਹਿੰਦੀ ਮੈਂ ਅਜੇ ਮੁਕੰਮਲ ਤੌਰ ਤੇ ਲਿਖ ਨਹੀਂ ਸਕਿਆ। ਦੇਖੋ ਨਾ ਲਿਖਿਆ ਕੀ, ਆਉਣਾ ਸਿਰਫ ਇਹ ਵੇ ਕਿ ਮਹਿਲ ਖੋਈ ਕੋਟ ਅੱਗ ਹਰੇ। ਉਹ ਕਹਿੰਦੇ ਨੇ ਜਦੋਂ ਸੰਤ ਮਹਾਰਾਜ ਜੀ ਕੀਰਤਨ ਕਰਦੇ ਨੇ, ਹੁਣ ਸ਼ਬਦ ਅਸੀਂ ਮਹਾਰਾਜ ਵਰਤਨੇ ਆ। ਮੈਂ ਇੱਕ ਦਿਨ ਇੱਥੇ ਪਹਿਲਾਂ ਵੀ ਇੱਕ ਬੇਨਤੀ ਕੀਤੀ, ਕਈ ਸੱਜਣਾਂ ਨੂੰ ਇਹ ਸ਼ਬਦ ਪਾਉਂਦੇ ਨਹੀਂ, ਕਿਉਂਕਿ ਉਹ ਕਹਿਣਗੇ ਦੇਖੋ ਜੀ ਪੰਜਾਂ ਤੱਤਾਂ ਦਾ ਸਰੀਰ ਜੀ, ਦੇਹ ਦੀ ਗੱਲ ਕਰੀ ਜਾਂਦੇ ਨੇ ਅਤੇ ਰਾਤ ਵੀ ਸ਼ਾਇਦ ਇਹ ਕਰਜ਼ ਕਰਕੇ ਆਇਆ। ਕਹਿਣ ਵਾਲੇ ਤਾਂ ਹੁਣ ਇਹ ਵੀ ਕਹਿਣ ਲੱਗ ਪਏ ਕਿ ਜਿਲਤ ਨਹੀਂ, ਕਾਗਜ਼ ਨਹੀਂ, ਅਸੀਂ ਇਹਨੂੰ ਨਹੀਂ ਮੰਨਦੇ, ਅਸੀਂ ਤਾਂ ਕੇਵਲ ਵਿੱਚ ਵਾਲੇ ਸ਼ਬਦ ਨੂੰ ਮੰਨਦੇ ਹਾਂ। ਨਹੀਂ, ਮੈਂ ਇੱਕ ਬੇਨਤੀ ਕਰਾਂ, ਫੁੱਲ ਸਾਡੇ ਸਾਹਮਣੇ ਪਏ ਨੇ, ਇਹਨਾਂ ਫੁੱਲਾਂ ਦੇ ਵਿੱਚ ਸੁਗੰਧੀ ਹੈ, ਮਹਿਕ ਹੈ, ਅਤੇ ਕੋਈ ਅਗਿਆਨੀ ਬੰਦਾ ਇਹ ਪ੍ਰਚਾਰ ਕਰਨ ਲੱਗ ਪਵੇ ਲੋਕੋ ਮੈਂ ਸਿਰਫ ਸੁਗੰਧੀ ਨੂੰ ਜਾਣਨਾ, ਮੈਂ ਫੁੱਲਾਂ ਦੀਆਂ ਪੰਖੜੀਆਂ ਨੂੰ ਮੰਨਣ ਨੂੰ ਤਿਆਰ ਨਹੀਂ, ਮੈਂ ਫੁੱਲਾਂ ਦੇ ਉੱਪਰ ਦਿਸਦੇ ਹੋਏ ਜਿਹੜੇ ਪੱਤੇ ਨੇ ਇਹਨਾਂ ਨੂੰ ਨਹੀਂ ਸਵੀਕਾਰਦਾ, ਮੈਂ ਸਿਰਫ ਸੁਗੰਧੀ ਨੂੰ ਜਾਣਨਾ। ਪਰ ਸਿਆਣੇ ਲੋਕ ਕਹਿਣਗੇ ਉਹ ਭਲੇ ਪੁਰਖਾਂ, ਜੇ ਪੰਖੜੀਆਂ ਤੋਂ ਪੱਤਿਆਂ ਤੋਂ ਇਨਕਾਰੀ ਹੋ ਜਾਏਗਾ ਤੇ ਫੁੱਲ ਦੀ ਸੁਗੰਧੀ ਦਾ ਅਨੁਭਵ ਕਿਵੇਂ ਹੋਵੇਗਾ, ਤੇ ਜਿਸ ਦੇਹ ਵਿੱਚ ਸ਼ਬਦ ਵਰਦਾ ਜੇ ਉਹਦੇ ਤੋਂ ਨਫ਼ਰਤ ਕਰਨ ਲੱਗ ਪਵੇਗਾ ਤੇ ਅੰਦਰ ਤੈਨੂੰ ਸੁਗੰਧੀ ਦਾ ਰਸ ਕਿਵੇਂ ਆਵੇਗਾ। ਬੇਨਤੀ ਸਮਝਿਓ, ਗੁਰਬਾਣੀ ਨੂੰ ਜੇ ਪੁੱਛੀਏ ਤੇ ਮਹਾਰਾਜ ਕਹਿੰਦੇ ਨੇ ਜਿਹਦੇ ਅੰਦਰ ਨਾਮ ਉਹ ਤਾਂ ਪਾਤਸ਼ਾਹ ਹੈ, ਜਿਸ ਨਾਮ ਰਿਦੈ ਸੋਈ ਵੱਡ ਰਾਜਾ, ਵੱਡਾ ਰਾਜਾ ਕਿਹਾ, ਜਿਹਦਾ ਅੰਦਰ ਭਿੱਜਿਆ ਸੀ ਮਹਾਰਾਜ ਸ਼ਬਦ ਵਰਤਨੇ ਆ। ਗੁਰੂ ਗ੍ਰੰਥ ਸਾਹਿਬ ਜੀ ਬਚਨ ਕਰਦੇ ਨੇ ਰਾਜਾ ਸਗਲੀ ਸ੍ਰਿਸ਼ਟਕਾ ਹਰ ਨਾਮ ਮਨ ਭਿੰਨਾ, ਜਿਸ ਨੂੰ ਬਖਸ਼ੇ ਸਿਵਤ ਸਲਾਹ ਨਾਨਕ ਪਾਤਸ਼ਾਹੀ, ਪਾਤਸ਼ਾਹ ਦਾ ਪਾਤਸ਼ਾਹ ਕਿਹਾ ਕਿ ਜਿਸ ਅੰਦਰ ਨਾਮ, ਗੁਰੂ ਨਾਨਕ ਸਾਹਿਬ ਜੀ ਦੇ ਬਚਨ ਨੇ ਕਿ ਸਮੁੰਦ ਸ਼ਾਹ ਸੁਲਤਾਨ ਗਿਰਹਾਂ ਸੇਤੀ ਮਾਲ ਤਨ, ਕੀੜੀ ਤੋਲਣਾ ਖੋਵਨੀ ਜੇ ਤਿਸ ਮਨੋ ਨਾ ਵਿਸਰੈ। ਜਿਹਦੇ ਅੰਦਰ ਨਾਮ ਵਰਦਾ ਹੈ, ਉੱਥੇ ਉਹ ਲਿਖਦੇ ਨੇ ਕਿ ਜਦੋਂ ਸੰਤ ਜੀ ਕੀਰਤਨ ਕਰਦੇ ਨੇ, ਭਾਈ ਕਾਨ ਸਿੰਘ ਨਾਭਾ ਲਿਖਦੇ ਨੇ, ਉਦੋਂ ਲੱਗਦਾ ਰੱਬੀ ਦਰਗਾਹ ਦੇ ਅਦੁੱਤੀ ਕੀਰਤਨੀਆਂ ਨੇ। ਜਿਹੜਾ ਬਚਨ ਸੁਣਦਾ ਉਹਦਾ ਅੰਦਰ ਪੂਰਨ ਤੌਰ 'ਤੇ ਟਿਕ ਜਾਂਦਾ, ਮਹਾਨ ਕੀਰਤਨੀਆਂ ਨੇ। ਕਹਿੰਦੇ ਨੇ ਜਦੋਂ ਸੰਗਤ ਵਿੱਚ ਬੈਠੇ ਸਿੱਖਾਂ ਸੇਵਕਾਂ ਨੂੰ ਗੁਰਮਤਿ ਦਾ ਉਪਦੇਸ਼ ਦਿੰਦੇ ਨੇ ਤੇ ਉਦੋਂ ਮਨ ਕਹਿੰਦਾ ਬਹੁਤ ਸੱਚੇ ਸੁੱਚੇ ਗੁਰੂ ਨਾਨਕ ਸਾਹਿਬ ਦੇ ਘਰ ਦੇ ਪ੍ਰਚਾਰਕ ਨੇ। ਉਹਨਾਂ ਦੇ ਦੇਖੋ ਆਪਣੀ ਇੱਕ ਭਾਵਨਾ ਨਾਲ ਲੇਖ ਲਿਖਿਆ, ਕਹਿੰਦੇ ਨੇ ਜਦੋਂ ਦੇਖਦੇ ਹਾਂ ਤੇ ਸੰਗਤ ਵਿੱਚ ਖੱਤੀ ਸੇਵਾ ਪੈ ਕਰਦੇ ਨੇ, ਉਦੋਂ ਮਹਾਨ ਸੇਵਾਦਾਰ ਨੇ। ਜਦੋਂ ਦੇਖਦੇ ਹਾਂ ਵਿੱਦਿਆ ਦੇ ਪ੍ਰਚਾਰ ਪ੍ਰਸਾਰ ਲਈ ਅਨੇਕਾਂ ਯਤਨ ਪੈ ਕਰਦੇ ਨੇ, ਉਦੋਂ ਵਿਦਵਾਨਾਂ ਦੇ ਮਹਾਂ ਵਿਦਵਾਨ ਨੇ। ਉਹ ਕਹਿੰਦੇ ਨੇ ਜਦੋਂ ਸਾਰੀਆਂ ਇਹਨਾਂ ਗੱਲਾਂ ਨੂੰ ਛੱਡ ਕੇ ਉਹਨਾਂ ਦੇ ਕੋਲ ਘੜੀ ਕੁ ਬੈਠਨੇ ਆ ਤੇ ਮਨ ਕਹਿੰਦਾ ਨਾਂ ਰੱਖਿਆ ਅਤਰ ਸਿੰਘ ਜੀ, ਬਾਬਾ ਅਤਰ ਸਿੰਘ ਜੀ, ਕਹਿਣ ਲੱਗੇ ਮੰਦੀ ਵਾਸ਼ਨਾ ਨੂੰ ਨੇੜੇ ਨਹੀਂ ਫਟਕਣ ਦਿੰਦੇ, ਸੁਵਾਸਨਾ ਹਰ ਵੇਲੇ ਬਖਸ਼ਦੇ ਨੇ ਤੇ ਜਿਹੜਾ ਇਹਨਾਂ ਦੇ ਕੋਲ ਬੈਠ ਜਾਏ ਵਾਸ਼ਨਾ ਉਹਦੀ ਵੀ ਖਤਮ ਕਰ ਦਿੰਦੇ। ਉਹਨਾਂ ਨੇ ਦੋ ਸਤਰਾਂ ਲਿਖੀਆਂ, ਉਹ ਲਿਖਦੇ ਨੇ ਸਦਾ ਪ੍ਰਫੁੱਲ ਵਾਸ਼ਨਾ ਸੁਵਾਸਨਾ ਦਾਇਕ ਆਠੋ ਜਾਮ। ਸਦਾ ਪ੍ਰਫੁੱਲ, ਪ੍ਰਫੁੱਲ ਦਰ ਤੇ ਖਿੜੇ ਮੁਰਝਾਏ ਨਹੀਂ। ਭਾਈ ਸਾਹਿਬ ਹੋਣਾ ਨੇ, ਭਾਈ ਵੀਰ ਸਿੰਘ ਹੋਣਾ ਨੇ ਇੱਕ ਮਹਾਂਪੁਰਖ ਦੇ ਮੁੱਖ ਦੇ ਖੇੜੇ ਸੰਬੰਧੀ ਕਿਹਾ ਸੀ ਕਿ ਖਰਦਮ ਖਿੜੇ ਮਿਲੇ ਕੋ ਮਿੱਤਰੋ, ਤੁਸੀਂ ਮੱਥੇ ਵੱਟ ਨਾ ਪਾਏ, ਸੀਨੇ ਸਾਫ ਕੀਨਿਓ ਤੁਹਾਡੇ, ਤੁਸੀਂ ਵੈਰ ਨਾ ਕਦੇ ਕਮਾਏ, ਡਿੱਠਿਆਂ ਖੜੇ ਕਾਲਜਾ ਸਾਡਾ ਸੀ ਵੇਖ ਵੇਖ ਸੁੱਖ ਪਾਏ। ਸਦਾ ਪ੍ਰਫੁੱਲ ਸੁਵਾਸਨਾ ਦਾਇਕ ਆਠੋ ਜਾਮ, ਚਿਹਰਾ ਪ੍ਰਫੁੱਲਤ ਹੈ ਤੇ ਸੁਵਾਸਨਾ ਆ ਵਾਸਨਾ ਨਹੀਂ, ਸੁਵਾਸਨਾ ਨਾਮ ਦੀ ਸੁਗੰਧੀ ਅੰਦਰ ਮੁਸ਼ਕ ਚ ਘੋਲਿਆ। ਸਦਾ ਪ੍ਰਫੁੱਲ ਸੁਵਾਸਨਾ ਦਾਇਕ ਆਠੋ ਜਾਮ। ਤੇ ਅੱਗੇ ਉਹ ਲਿਖਦੇ ਨੇ, ਕਹਿਣ ਲੱਗੇ ਸੁਗੰਧੀ ਵੰਡਦੇ ਪਏ ਨੇ, ਮੰਦ ਵਾਸ਼ਨਾ ਪਰ ਹਰੀ, ਮਾੜੀ ਵਾਸ਼ਨਾ ਨੇੜੇ ਹੀ ਨਹੀਂ ਆਉਣ ਦਿੰਦੇ। ਅਤਰ ਸਿੰਘ ਇਮ ਨਾਮ, ਤਾਂ ਉਹਨਾਂ ਨੂੰ ਬਾਬਾ ਅਤਰ ਸਿੰਘ ਕਿਹਾ ਜਾਂਦਾ, ਉਹ ਨਾਮ ਦਾ ਅਤਰ ਜਿਹੜਾ ਲੋਕਾਂ ਤੱਕ ਵੰਡਣ ਵਾਸਤੇ ਆਏ। ਸਿਰਫ ਇੱਕ ਬੇਨਤੀ ਹੈ ਕਿ ਸਾਧੂ ਦੀ ਸੰਗਤ ਅੰਦਰ ਦੀ ਮੈਲ ਧੋਵੇਗੀ। ਮੈਲ ਖੋਈ ਕੋਟ ਅੱਗ ਹਰੇ, ਨਿਰਮਲ ਭੈ ਚੀਤਾ। ਦੂਸਰਾ ਬਚਨ ਕਿ ਜਿਹੜਾ ਕੀਰਤਨ ਕਰਦਾ ਦੇਖੋ ਕੀਰਤਨ ਕਰਨ ਵਾਲੇ ਦੇ ਅੰਦਰ ਦੀ ਮੈਲ ਬਾਣੀ ਧੋ ਦਿੰਦੀ ਹੈ। ਗੁਣ ਗਾਵਤ ਤੇਰੀ ਉਤਰ ਸਮੈਲ, ਜਨਮ ਜਨਮ ਕੀ ਮੈਲ ਗਈ, ਕਿਉਂਕਿ ਗੁਰੂ ਨੇ ਰੱਖੀ ਇੱਜ਼ਤ ਨਾ, ਇੱਜ਼ਤ ਰੱਖਣ ਲਈ ਕੀਰਤਨ ਦੇ ਦਿੱਤਾ, ਤੂੰ ਕੀਰਤਨ ਕਰ ਤੇਰੀ ਮੈਲ ਚਲੀ ਜਾਏਗੀ। ਤੀਸਰੀ ਬਖਸ਼ਿਸ਼ ਕੀਤੀ ਕਿ ਪ੍ਰਭ ਕੈ ਸਿਮਰਨ ਮਨ ਕੀ ਮਲ ਜਾਏ, ਅੰਮ੍ਰਿਤ ਨਾਮ ਰਿਦਮਾਏ ਸਮਾਏ। ਸਾਧੂ ਦੀ ਸੰਗਤ ਕੀਰਤਨ ਨਾਮ ਅੰਮ੍ਰਿਤ, ਤੇ ਚੌਥਾ ਬਚਨ ਕੀਤਾ ਗੁਰਬਾਣੀ ਸੁਣ ਮੈਲ ਗਵਾਏ, ਜਿਹੜਾ ਗੁਰੂ ਕੀ ਬਾਣੀ ਸੁਣਦਾ ਉਹਦੀ ਵੀ ਮੈਲ ਖਤਮ ਹੋ ਜਾਂਦੀ ਹੈ। ਪੰਚਮ ਗੁਰਦੇਵ ਜੀ ਨੇ ਬਚਨ ਕੀਤਾ ਕਿ ਗੁਰ ਪੂਰੈ ਮੇਰੀ ਰਾਖ ਲਈ, ਅੰਮ੍ਰਿਤ ਨਾਮ ਹਿਰਦੈ ਮੈਂ ਦੀਨੋ, ਜਨਮ ਜਨਮ ਕੀ ਮੈਲ ਗਈ। ਸਤਿਗੁਰੂ ਨੇ ਇੱਜ਼ਤ ਰੱਖ ਲਈ, ਨਾਮ ਅੰਮ੍ਰਿਤ ਹਿਰਦੇ 'ਚ ਬਖਸ਼ ਦਿੱਤਾ। ਇੱਥੇ ਸਿਰਫ ਇੱਕ ਬੇਨਤੀ ਕਿ ਅੰਮ੍ਰਿਤ ਸ਼ਬਦ ਗੁਰੂ ਗ੍ਰੰਥ ਸਾਹਿਬ ਵਿੱਚ ਬਹੁਤ ਥਾਈਂ ਆਇਆ ਤੇ ਹਰ ਥਾਂ ਤੇ ਅਰਥ ਇੱਕੋ ਨਹੀਂ, ਹਰ ਜਗ੍ਹਾ ਤੇ ਪ੍ਰਕਰਨ ਅਨੁਸਾਰ ਅਰਥ ਵੀ ਵੱਖਰੇ ਵੱਖਰੇ ਨੇ। ਜੇ ਅੱਖਰਗਤ ਇਹ ਆਪਾਂ ਅਰਥ ਕਰੀਏ ਤੇ ਅੰਮ੍ਰਿਤ ਦੇ ਅਰਥ ਇਹੀ ਹੋਣਗੇ ਮ੍ਰਿਤਿਯੂ ਤੋਂ ਰਹਿਤ। ਸ਼ਬਦ ਹੈ ਮ੍ਰਿਤ, ਮ੍ਰਿਤਿਯੂ ਮੌਤ, ਐੜਾ ਅਗੇਤਰ ਲੱਗਾ ਅੰਮ੍ਰਿਤ। ਇਹਦਾ ਮਤਲਬ ਕਿ ਉਹ ਪਦਾਰਥ, ਉਹ ਬਖਸ਼ਿਸ਼, ਉਹ ਦਾਤ ਜਿਹਨੂੰ ਪੀਣ ਨਾਲ, ਖਾਣ ਨਾਲ, ਛਕਣ ਨਾਲ ਮੌਤ ਦੇ ਭੈ ਤੋਂ ਰਹਿਤ ਹੋ ਜਾਏ। ਹੁਣ ਜਿਹੜੋ ਅੰਮ੍ਰਿਤ ਨਾਮ ਦੀ ਗੱਲ ਆਈ ਥੋੜ੍ਹਾ ਜਿਹਾ ਸਿਰਫ ਇੱਥੇ ਕਿ ਗੁਰੂ ਗ੍ਰੰਥ ਸਾਹਿਬ ਵਿੱਚ ਨਾਮ ਨੂੰ ਅੰਮ੍ਰਿਤ ਕਿਹਾ, ਸਾਹਿਬ ਨੇ ਬਾਣੀ ਨੂੰ ਅੰਮ੍ਰਿਤ ਕਿਹਾ, ਸਤਿਗੁਰੂ ਨੇ ਸ਼ੁਭ ਗੁਣਾਂ ਨੂੰ ਅੰਮ੍ਰਿਤ ਕਿਹਾ, ਹਜ਼ੂਰ ਨੇ ਦੁੱਧ ਨੂੰ ਅੰਮ੍ਰਿਤ ਕਿਹਾ, ਮਹਾਰਾਜ ਜੀ ਨੇ ਆ ਸ਼ਹਿਦ, ਖੰਡ ਆਦਿਕ ਇਹ ਮਿੱਠੇ ਪਦਾਰਥਾਂ ਲਈ ਸ਼ਬਦ ਅੰਮ੍ਰਿਤ ਵਰਤਿਆ। ਪਰ ਨਾਲ ਇਹ ਵੀ ਕਹਿ ਦਿੱਤਾ ਕਿ ਅੰਮ੍ਰਿਤ ਬਾਹਰ ਕਿਤੇ ਨਹੀਂ, ਅੰਮ੍ਰਿਤ ਤਾਂ ਹਿਰਦੇ ਵਿੱਚ ਹੈ। ਇਹ ਵੀ ਕਹਿ ਦਿੱਤਾ ਕਿ ਗੁਰੂ ਤੋਂ ਬਿਨਾਂ ਅੰਮ੍ਰਿਤ ਕੋਈ ਦੇ ਹੀ ਨਹੀਂ ਸਕਦਾ। ਸਿਰਫ ਇੱਕ ਇੱਕ ਪ੍ਰਮਾਣ ਆਪਾਂ ਲੈ ਲਏ ਹਾਂ ਬਾਣੀ 'ਚੋਂ ਕਿ ਨਾਮ ਅੰਮ੍ਰਿਤ ਹੈ, ਅੰਮ੍ਰਿਤ ਨਾਮ ਨਿਧਾਨ ਹੈ, ਮਿਲ ਪੀਵੋ ਭਾਈ, ਅੰਮ੍ਰਿਤ ਨਾਮ ਪਰਮੇਸ਼ਰ ਤੇਰਾ, ਨਾਮ ਹੀ ਅੰਮ੍ਰਿਤ ਹੈ। ਸਤਿਗੁਰੂ ਨੇ ਕਿਹਾ ਬਾਣੀ ਅੰਮ੍ਰਿਤ, ਅੰਮ੍ਰਿਤ ਬਾਣੀ ਹਰ ਹਰ ਤੇਰੀ, ਸੁਣ ਸੁਣ ਹੋਵੇ ਪਰਮਗਤ ਮੇਰੀ, ਅੰਮ੍ਰਿਤ ਤੇਰੀਆਂ ਬਾਣੀਆਂ ਤੇਰੇ ਭਗਤਾਂ ਹਿਰਦੈ ਸਮਾਣੀਆਂ। ਜਾਂ ਸਾਹਿਬ ਨੇ ਕਿਹਾ ਹਮਾਰੀ ਪਿਆਰੀ ਅੰਮ੍ਰਿਤ ਧਾਰੀ, ਗੁਰਨਿਮਖ ਨਾ ਮਨ ਤੇ ਤਾਰੀ ਰੇ। ਨਾਮ ਅੰਮ੍ਰਿਤ, ਬਾਣੀ ਅੰਮ੍ਰਿਤ, ਇਸ ਤੋਂ ਅੱਗੇ ਜਦੋਂ ਅਸੀਂ ਪੜ੍ਹਦੇ ਹਾਂ ਤੇ ਸਾਹਿਬ ਕਹਿੰਦੇ ਨੇ ਗੁਣ ਵੀ ਅੰਮ੍ਰਿਤ ਨੇ। ਇਸ ਦੇਹੀ ਅੰਦਰ ਪੰਚ ਚੋਰ ਵਸੈ, ਕਾਮ ਕ੍ਰੋਧ ਲੋਭ ਮੋਹ ਅਹੰਕਾਰਾ, ਅੰਮ੍ਰਿਤ ਲੁੱਟੈ ਮਨਮੁਖ ਨਹੀਂ ਬੁੱਝੈ। ਚੰਗੇ ਗੁਣਾਂ ਨੂੰ ਲੁੱਟਦੇ ਪਈਏ ਵਾਸ਼ਨਾ, ਗੁਣ ਵੀ ਅੰਮ੍ਰਿਤ। ਸਤਿਗੁਰੂ ਕਹਿਣ ਲੱਗੇ ਦੁੱਧ ਵੀ ਅੰਮ੍ਰਿਤ, ਪਸ਼ੂ ਮਿਲੈ ਚੰਗਿਆਈਆਂ ਖੜ ਖਾਵੇਂ ਅੰਮ੍ਰਿਤ ਦੇ, ਉਹ ਕੱਖ ਖਾਂਦੇ ਨੇ ਤੇ ਅੰਮ੍ਰਿਤ ਦਿੰਦੇ ਨੇ। ਸਾਹਿਬ ਨੇ ਕਿਹਾ ਚੰਦਨ ਦੀ ਲੱਕੜ ਵੀ ਅੰਮ੍ਰਿਤ। ਅਸੀਂ ਪੜ੍ਹਦੇ ਹਾਂ ਮੈਲਾ ਘਰ ਮੱਲ ਆਗਰ, ਬੇਰੇ ਖੈਂ ਪੁਯੰਗਾ, ਬਿਖ ਅੰਮ੍ਰਿਤ ਬਸੈਂ ਇੱਕ ਸੰਗਾ, ਜ਼ਹਿਰ ਤੇ ਅੰਮ੍ਰਿਤ ਇੱਕੋ ਥਾਂ ਤੇ। ਹੁਣ ਅੰਮ੍ਰਿਤ ਹੈ ਕਿੱਥੇ ਤਾਂ ਵੱਖ ਵੱਖ ਅਰਥ ਸਨ। ਮਹਾਰਾਜ ਕਹਿੰਦੇ ਨੇ ਬਾਹਰ ਨਹੀਂ, ਘਰ ਹੀ ਮੈਂ ਅੰਮ੍ਰਿਤ ਭਰਪੂਰ ਹੈ, ਮਨ ਮੁੱਖਾਂ ਸਾਧਨਾ ਪਾਇਆ, ਤੇਰੇ ਅੰਦਰ ਅੰਮ੍ਰਿਤ। ਨਾਨਕ ਅੰਮ੍ਰਿਤ ਮਨੈ ਮਾਹੇ, ਪਾਈਐ ਗੁਰ ਪ੍ਰਸਾਦ ਤੇਰੇ ਅੰਦਰ ਅੰਮ੍ਰਿਤ। ਕਿੰਨਾ ਕੁ ਨੌਨਿਧ ਅੰਮ੍ਰਿਤ ਪ੍ਰਭ ਕਾ ਨਾਮ, ਦੇਹੀ ਮੈਂ ਇਸ ਕਾ ਵਿਸ਼ਰਾਮ, ਅੰਦਰ ਅੰਮ੍ਰਿਤ। ਸਾਹਿਬ ਨੇ ਕਿਹਾ ਪਾਲ ਸਮੂਹਾ ਸਰਵਰ ਭਰਾ, ਪੀ ਨਾ ਸਕੈ ਕੋਈ ਨੀਰ, ਭਾਗ ਵੱਡੇ ਤੈਂ ਪਾਇਓ ਤੂੰ ਭਰ ਭਰ ਪੀਓ ਕਬੀਰ, ਸਰੋਵਰ ਅੰਮ੍ਰਿਤ ਦਾ। ਕਹਿਣ ਲੱਗੇ ਅੰਤਰ ਖੂਟਾ ਅੰਮ੍ਰਿਤ ਭਰਿਆ, ਸ਼ਬਦੇ ਕਾਢ ਪੀਏ ਪਨਖਾਰੀ। ਹੁਣ ਦੇਖੋ ਅੰਦਰ ਅੰਮ੍ਰਿਤ, ਖੂਹ ਭਰਿਆ, ਸਰੋਵਰ ਭਰਿਆ, ਪਰ ਨਾਲੇ ਕਹਿੰਦੇ ਨੇ ਅੰਮ੍ਰਿਤ ਪੀਆ ਸਤਿਗੁਰੂ ਦੀਆ। ਅੰਦਰ ਅੰਮ੍ਰਿਤ, ਫਿਰ ਅੰਮ੍ਰਿਤ ਸਤਿਗੁਰੂ ਜੀ ਨੇ ਦਿੱਤਾ। ਅੰਮ੍ਰਿਤ ਪੀਆ ਸਤਿਗੁਰ ਦੀਆ, ਅਵਰ ਨਾ ਜਾਣਾ ਦੁਆ ਤੀਆ, ਸੁਰ ਨਰ ਮੁਨ ਜਨ ਅੰਮ੍ਰਿਤ ਖੋਜਦੇ ਸੋ ਅੰਮ੍ਰਿਤ ਗੁਰ ਤੇ ਪਾਇਆ। ਸਤਿਗੁਰੂ ਨੇ ਇੱਕ ਬਚਨ ਕਿਹਾ ਜਿਸ ਜਲ ਨਿਧ ਕਾਰਨ ਤੁਮ ਜਗ ਆਏ, ਸੋ ਅੰਮ੍ਰਿਤ ਗੁਰ ਪਾਹੀ ਜੀਓ, ਛੋਡੋ ਵੇਸ ਭੇਖ ਚਤੁਰਾਈ, ਦੁਬਦਾ ਇਹ ਫਲ ਨਾਹੀ ਜੀਓ, ਮਨ ਰੇ ਥਿਰ ਰਹੋ ਮਤ ਕਤ ਜਾਹੀ ਜੀਓ, ਬਾਹਰ ਢੂੰਡਤ ਬਹੁਤ ਦੁੱਖ ਪਾਵੇਂ ਘਰ ਅੰਮ੍ਰਿਤ ਘੱਟ ਮਾਹੀ ਜੀਓ, ਤੇਰੇ ਤਾਂ ਅੰਦਰ ਅੰਮ੍ਰਿਤ ਹੈ। ਹੁਣ ਇੱਥੇ ਇੱਕੋ ਬੇਨਤੀ ਹੈ ਕਿ ਅੰਮ੍ਰਿਤ ਕੋਈ ਸਰੀਰ ਐਸਾ ਨਹੀਂ ਜਿਸ ਅੰਦਰ ਉਹਦੀ ਇਹ ਅਮੋਲਕ ਦਾਤ ਟਿਕੀ ਨਹੀਂ, ਕੋਈ ਅੰਦਰ ਐਸਾ ਨਹੀਂ ਜਿਸ ਅੰਦਰ ਨਾਮ ਦਾ ਵਾਸਾ ਨਹੀਂ, ਜਿਸ ਅੰਦਰ ਨਾਮ ਨਹੀਂ ਸਿਰਫ ਲੋੜ ਹੈ ਕਿ ਉਸ ਨਾਮ ਨੂੰ ਪ੍ਰਗਟ ਕਰਨ ਦੀ, ਉਸ ਅੰਮ੍ਰਿਤ ਨੂੰ ਅੰਦਰੋਂ ਸੰਚਾਰ ਕਰਨ ਦੀ। ਅੰਦਰ ਅੰਮ੍ਰਿਤ ਹੈ, ਸਤਿਗੁਰੂ ਅੰਮ੍ਰਿਤ ਦੀ ਦਾਤ, ਗੁਰੂ ਦੀਖਿਆ, ਗੁਰਮੰਤਰ ਇਸ ਕਰਕੇ ਦਿੱਤਾ ਜਾਂਦਾ ਹੈ ਕਿ ਨਾਮ ਇਸ ਕਰਕੇ ਜਪ ਕਿ ਜਪਦਿਆਂ ਜਪਦਿਆਂ ਤੈਨੂੰ ਚੁੱਪ ਕਰਨ ਦੀ ਜਾਚ ਆ ਜਾਏ, ਜਿਹਨੂੰ ਤੂੰ ਆਵਾਜ਼ਾਂ ਮਾਰ ਕੇ ਪੁਕਾਰਨਾ ਪਏ ਤੂੰ ਚੁੱਪ ਹੋਵੇਂ ਅਤੇ ਤੇਰੇ ਅੰਦਰੋਂ ਖੁਦ ਨਾਮ ਚੱਲਣ ਲੱਗ ਪਵੇ। ਇਹ ਬਾਹਰੋਂ ਇਸ ਕਰਕੇ ਹੈ। ਇੱਥੇ ਸਿਰਫ ਉਦਾਹਰਨਾਂ ਠੀਕ ਹੈ, ਵਿਦਵਾਨ ਲੋਕ ਸਮਝਾਉਣ ਲਈ ਦਿੰਦੇ ਨੇ ਜੇ ਪਰਮਾਰਥ 'ਤੇ ਕਿਹੜੀ ਉਦਾਹਰਨ ਟੁਕੇਗੀ, ਕਿਹੜੀ ਉਦਾਹਰਨ ਨਾਲ ਆਪਾਂ ਸਪਸ਼ਟ ਕਰਾਂਗੇ, ਤਾਂ ਮਨ ਨੂੰ ਸਮਝਾਉਣ ਲਈ ਨੇ। ਜੇ ਮੱਛੀ ਦੀ, ਪਾਣੀ ਦੀ, ਫੁੱਲ ਦੀ, ਭਵਰੇ ਦੀ, ਦੀਵੇ ਦੀ, ਪਤੰਗੇ ਦੀ, ਇਹ ਤਾਂ ਸਾਰੀਆਂ ਬਾਹਰਮੁਖੀ ਗੱਲਾਂ ਨੇ, ਮਨ ਨੂੰ ਕਿਤੇ ਸਮਝ ਪੈ ਜਾਏ ਉਹਦੇ ਲਈ ਕੋਈ ਉਦਾਹਰਨ ਨਹੀਂ। ਉਹ ਤਾਂ ਪਿਆਰਿਓ ਸੱਚ ਏਵੇ ਕਿ ਕਹਿਵੇ ਕੋਈ ਸ਼ੋਭਾ ਨਹੀਂ, ਦੇਖਾ ਹੀ ਪ੍ਰਵਾਨ ਅਨੁਭਵ ਹੈ। ਅੰਦਰ ਅੰਮ੍ਰਿਤ ਹੈ, ਸਤਿਗੁਰੂ ਨੇ ਕੀ ਅੰਮ੍ਰਿਤ ਦੇ ਦਿੱਤਾ? ਅੰਮ੍ਰਿਤ ਨਾਮ ਹਿਰਦੈ ਮੈਂ ਦੀਨੋ, ਹਿਰਦੇ ਵਿੱਚ ਆਪਣਾ ਅੰਮ੍ਰਿਤ ਦੇ ਦਿੱਤਾ। ਭਾਈ ਗੁਰੂ ਦੀ ਕਿਰਪਾ ਬਹੁਤ ਵੱਡੀ ਚੀਜ਼ ਹੈ, ਸਾਰੀ ਨਦਰ ਗੁਰੂ ਦੀ ਹੈ, ਉਸ ਦੀ ਨਦਰ ਤੋਂ ਬਿਨਾਂ ਅੰਦਰ ਪ੍ਰਫੁੱਲਤ ਵੀ ਨਹੀਂ ਹੁੰਦਾ। ਇੱਥੇ ਇੱਕ ਉਦਾਹਰਨ ਦਾਸ ਜ਼ਰੂਰ ਦੇਵੇਗਾ। ਭਾਈ ਮਨਸੁਖ ਜੀ ਲਾਹੌਰ ਗਏ ਅਤੇ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ, ਉਹਨਾਂ ਦਾ ਇੱਕ ਸਿੱਖ ਭਾਈ ਭਗੀਰਥ, ਉਹਨਾਂ ਨੂੰ ਲਾਹੌਰ ਮਿਲਿਆ। ਲਾਹੌਰ ਗਿਲੇ ਗਏ ਤਾਂ ਸ਼ਬਦ ਵਰਤਿਆ ਕਿਉਂਕਿ ਉਹ ਵਪਾਰੀ ਸਨ, ਆਪਣਾ ਕੰਮ ਕਾਰ ਕਰਕੇ ਉਹ ਵਾਪਸ ਲਾਹੌਰ ਪਹੁੰਚੇ ਨੇ। ਭਾਈ ਭਗੀਰਥ ਨੂੰ ਭੇਜਿਆ ਵੀ ਤੂੰ ਬੱਚੀ ਦਾ ਵਿਆਹ ਹੈ ਉਹਦੇ ਲਈ ਦਾਜ ਲੈ ਕੇ ਆਉਣਾ ਹੈ ਜਾਂ ਸਾਜ਼ੋ ਸਮਾਨ ਖਰੀਦਣਾ ਹੈ, ਅਤੇ ਕਿਸੇ ਗਰੀਬ ਲੋੜਵੰਦ ਨੇ ਇਹ ਪੁਕਾਰ ਕੀਤੀ ਅਤੇ ਨਾਲ ਕਿਹਾ ਭਗੀਰਥ ਇੱਕ ਰਾਤ ਤੋਂ ਵੱਧ ਸਮਾਂ ਤੁਸੀਂ ਲਾਹੌਰ ਵਿੱਚ ਅਟਕਣਾ ਨਹੀਂ, ਇੱਕ ਦਿਨ ਵਿੱਚ ਸਾਰਾ ਕੰਮ ਨਿਬੇੜ ਰਾਤ ਰਹਿ ਵਾਪਸ ਸੁਲਤਾਨਪੁਰ ਆਉਣਾ ਹੈ। ਸਮਾਨ ਤਾਂ ਸਾਰਾ ਖਰੀਦ ਲਿਆ ਪਰ ਚੂੜਾ ਨਾ ਮਿਲਿਆ, ਅਤੇ ਮਹਾਰਾਜ ਜੀ ਨੇ ਕਿਹਾ ਚੂੜਾ ਅੱਤ ਦਾ ਕੀਮਤ, ਇਹਨੂੰ ਮੇਰੀ ਬੇਨਤੀ ਹੈ ਕੱਟੜਤਾ ਸੰਕੀਰਨਤਾ 'ਚ ਨਾ ਲਿਜਾਣਾ। ਜਦੋਂ ਪੁੱਛਦੇ ਗਏ ਬਾਜ਼ਾਰ ਵਿੱਚ ਅਤੇ ਮਨਸੁਖ ਨੂੰ ਮਿਲੇ, ਉਹਦੇ ਨਾਲ ਗੱਲਬਾਤ ਕੀਤੀ ਅਤੇ ਭਾਈ ਭਗੀਰਥ ਦੇ ਸ਼ਬਦਾਂ ਨੇ ਮਨਸੁਖ ਦੇ ਅੰਦਰ ਨੂੰ ਟਿਕਾ ਦਿੱਤਾ। ਅਤੇ ਨਾਲੇ ਜਦੋਂ ਪੂਰਬਲਾ ਭਾਅ ਕਿਸੇ ਦਾ ਜਾਗਦਾ, ਕੀ ਪਤਾ ਜ਼ਿੰਦਗੀ ਦੀ ਯਾਤਰਾ ਵਿੱਚ ਕਿਹੜੇ ਮੋੜ 'ਤੇ ਕਿਸ ਟਿਕਾਣੇ 'ਤੇ ਆ ਕੇ ਕਿਸੇ ਬਖਸ਼ੀ ਕੋਈ ਰੂਹ ਦੀ ਛੂਹ ਮਿਲਣੀ ਹੈ ਅਤੇ ਸਾਰੀ ਜ਼ਿੰਦਗੀ ਹੀ ਪਲਟ ਜਾਣੀ। ਬੰਦਾ ਉਹੀ ਹੁੰਦਾ ਹੈ ਸਿਰਫ ਅੰਦਰ ਦੀ ਖੇਡ ਬਦਲ ਜਾਏ ਤਾਂ ਕੀਮਤ ਬਹੁਤ ਜ਼ਿਆਦਾ ਪੈ ਜਾਂਦੀ ਹੈ। ਮੈਂ ਤਾਂ ਕਈ ਵਾਰੀ ਸੋਚਣਾ ਕਿ ਇੱਕ ਆਦਮੀ ਮੁਹੱਲੇ 'ਚ ਰਹਿੰਦਾ, ਲੋਕ ਉਹਨੂੰ ਜਾਣਦੇ ਨੇ, ਪਰ ਜਿੱਦਣ ਉਹ ਪੜ੍ਹਾਈ ਕਰਕੇ ਉੱਚੀ ਪਦਵੀ 'ਤੇ ਚਲਾ ਜਾਏ ਨਾ, ਬੰਦਾ ਉਹੀ ਜੇ ਪਰ ਉਹਦੇ ਸ਼ਬਦਾਂ ਦੀ ਕੀਮਤ ਤਾਂ ਪੈਣ ਲੱਗ ਪੈਂਦੀ ਹੈ ਕਿ ਪਦਵੀ ਉੱਤੀ 'ਤੇ ਚਲਾ ਗਿਆ, ਤਨ ਤਾਂ ਉਹੀ ਰਹਿੰਦਾ ਪਰ ਉਹਦੀ ਲਿਆਕਤ ਕਰਕੇ ਉਹਦੇ ਸ਼ਬਦਾਂ ਨੂੰ ਵੀ ਲੋਕ ਮੰਨਣ ਲੱਗ ਪੈਂਦੇ ਨੇ। ਸਰੀਰ ਉਹੀ ਹੈ ਪਰ ਜਦੋਂ ਗੁਰੂ ਬਖਸ਼ਿਸ਼ ਆਪਣੀ ਕਰਦੇ ਨੇ ਫਿਰ ਉਹਨਾਂ ਬੋਲਾਂ ਦੀ ਕੀਮਤ ਪੈਣ ਲੱਗ ਪੈਂਦੀ ਹੈ। ਭਾਈ ਭਗੀਰਥ ਇੱਕ ਖਿੰਨ ਉਹਨੂੰ ਮਿਲੇ, ਮਨਸੁਖ ਦਾ ਅੰਦਰ ਟੇਕਿਆ ਅਤੇ ਮਨ 'ਚ ਆਇਆ ਵੀ ਇਹ ਸੱਜਣ ਦੇ ਕੋਲ ਬੈਠਿਆਂ ਸੁੱਖ ਮਿਲਦਾ। ਕਹਿਣ ਲੱਗੇ ਤੁਸੀਂ ਆਏ ਕਿੱਥੋਂ? ਉਹਨਾਂ ਕਿਹਾ ਮੈਂ ਸੁਲਤਾਨਪੁਰ ਤੋਂ ਆਇਆ, ਆ ਸਮਾਨ ਖਰੀਦਣਾ ਪਰ ਚੂੜਾ ਨਹੀਂ ਮਿਲਿਆ। ਮਨਸੁਖ ਨੇ ਕਿਹਾ ਕਿ ਚੂੜਾ ਮੈਂ ਆਪਣੀ ਬੇਟੀ ਲਈ ਤਿਆਰ ਕਰਵਾਇਆ ਪਰ ਤੇਰੀਆਂ ਗੱਲਾਂ ਨੇ ਇੰਨਾ ਪ੍ਰਭਾਵਿਤ ਕੀਤਾ, ਮੈਂ ਆਪਣੀ ਬੇਟੀ ਲਈ ਹੋਰ ਬਣਵਾ ਲਾਂਗਾ, ਇਹ ਚੂੜਾ ਮੈਂ ਤੈਨੂੰ ਦਿਆਂਗਾ ਪਰ ਰਾਤ ਮੇਰੇ ਘਰ ਵਿੱਚ ਰੁਕਣਾ ਹੋਵੇਗਾ। ਉਹਨਾਂ ਕਿਹਾ ਚਲੋ ਠੀਕ ਹੈ। ਰਾਤ ਰੁਕੇ, ਹੁਣ ਉਹਨਾਂ ਦਾ ਜੀਵਨ ਭਾਈ ਸਾਹਿਬ ਦੀ ਕਰਨੀ ਜਿਹੜੀ ਹੈ ਭਗੀਰਥ ਸਾਹਿਬ ਦੀ, ਉਹ ਇੰਨਾ ਕੁ ਅਸਰ ਪਾ ਗਈ, ਰਾਤ ਬਚਨ ਬਿਲਾਸ ਕਰੀ ਗਏ। ਫਿਰ ਉਹਨੇ ਹੱਥ ਜੋੜ ਕੇ ਕਿਹਾ ਮੈਨੂੰ ਇੱਕ ਗੱਲ ਦੱਸ, ਤੇਰੇ ਕੋਲ ਬੈਠਿਆਂ ਸੁੱਖ ਮਿਲਦਾ, ਤੇਰੇ ਕੋਲ ਬੈਠਿਆਂ ਦੂਰ ਜਾਣ ਨੂੰ ਚਿੱਤ ਨਹੀਂ ਕਰਦਾ, ਤੇਰੇ ਕੋਲ ਬੈਠਿਆਂ ਅੰਜ ਲੱਗਦਾ ਜਿਵੇਂ ਝੀਲ ਦੇ ਕਿਨਾਰੇ ਬੈਠਿਆਂ ਠੰਡੀ ਹਵਾ ਹੁੰਦੀ ਹੈ, ਥੋੜ੍ਹੀ ਜਿਹੀ ਤੇਰੇ ਤੋਂ ਦੂਰੀ ਬਣਾਉਣਾ ਅਤੇ ਇੱਕੋ ਦਮ ਲੂ ਪੈਂਦੀ ਹੈ ਵਾਸ਼ਨਾ ਦੀ। ਦੱਸ ਆ ਤੇਰੇ ਕੋਲ ਇਲਮ ਕਿਹੜਾ, ਕਿਹੜੀ ਤੇਰੇ ਕੋਲ ਜਾਦੂਗਿਰੀ ਹੈ? ਉਹਨੇ ਕਿਹਾ ਮੇਰੇ ਕੋਲ ਕੁਛ ਨਹੀਂ, ਇਹ ਦਾਤਾਂ ਦੇਣ ਵਾਲਾ ਤਾਂ ਗੁਰੂ ਨਾਨਕ ਸਾਹਿਬ ਮੋਦੀ ਖਾਨੇ 'ਚ ਬੈਠਾ, ਉੱਥੇ ਪੈਸੇ ਵੀ ਨਹੀਂ ਲੱਗਦੇ, ਝੋਲੀ ਅੱਡਣ ਦੀ ਦੇਰ ਹੈ, ਝੋਲੀਆਂ ਉਸੇ ਵੇਲੇ ਭਰ ਦਿੰਦਾ ਹੈ। ਮਨਸੁਖ ਪੜ੍ਹਿਆ ਲਿਖਿਆ ਵਿਦਵਾਨ ਸੀ, ਉਹਨੇ ਕਿਹਾ ਇਹ ਕਿਵੇਂ ਹੋ ਸਕਦਾ, ਅੱਜ ਤਾਂ ਕੋਈ ਸਾਧੂ ਨਹੀਂ, ਕੋਈ ਸੰਤ ਨਹੀਂ, ਕੋਈ ਮਹਾਂਪੁਰਖ ਨਹੀਂ, ਅਤੇ ਸੱਚ ਇਵੇ ਜਿਹੜਾ ਬੰਦਾ ਖੁਦ ਅੱਖਾਂ ਤੋਂ ਅੰਨਾ ਹੋਵੇ ਉਹਦੇ ਲਈ ਸੱਚ ਨਾ ਧੁੱਪ ਹੁੰਦੀ ਹੈ, ਨਾ ਚਾਨਣ ਹੁੰਦਾ, ਨਾ ਰਸਤਾ ਹੁੰਦਾ। ਜਿਹੜਾ ਆਪ ਅੰਦਰੋਂ ਭਟਕ ਲਿਆ ਉਸ ਲਈ ਕੁਛ ਵੀ ਨਹੀਂ, ਕੁਛ ਵੀ ਦੀ ਗੱਲ ਛੱਡੋ, ਉਹਦੇ ਵਾਸਤੇ ਤਾਂ ਰੱਬ ਵੀ ਨਹੀਂ ਹੁੰਦਾ। ਜਿਹੜਾ ਅੰਦਰੋਂ ਚੱਲਿਆ ਉਹਨੇ ਕਿਹਾ ਕੋਈ ਨਹੀਂ ਅੱਜ ਕੱਲ੍ਹ। ਭਾਈ ਭਗੀਰਥ ਸਾਹਿਬ ਨੇ ਕਿਹਾ ਚਲੋ ਕੋਈ ਨਹੀਂ। ਉਹ ਕਹਿੰਦਾ ਮੈਂ ਕਿਸੇ ਨੂੰ ਨਹੀਂ ਮੰਨਦਾ, ਕੋਈ ਜਪ ਨੂੰ, ਕੋਈ ਤਪ ਨੂੰ, ਕੋਈ ਸਿਮਰਨ ਨੂੰ ਮੇਰਾ ਵਿਸ਼ਵਾਸ ਹੀ ਨਹੀਂ ਰਿਹਾ। ਉਹ ਕਹਿਣ ਲੱਗੇ ਸੀ ਤੈਨੂੰ ਕਹਿਣ ਵਾਸਤੇ ਕਦੋਂ ਕਹਿੰਦੇ ਆ, ਤੂੰ ਕੁਛ ਨਾ ਮੰਨ, ਘੱਟੋ ਘੱਟ ਆਪਣੇ ਆਪ ਨੂੰ ਹੀ ਮੰਨ ਲੈ। ਉਹਨੇ ਕਿਹਾ ਆਪਣੇ ਆਪ ਨੂੰ ਕੀ ਮੰਨਣਾ, ਟਿਕਾ ਹੀ ਨਹੀਂ। ਉਹਨੇ ਇੱਕ ਸ਼ਬਦ ਕਿਹਾ ਭਾਈ ਭਗੀਰਥ ਨੇ ਕਿ ਦੇਖ ਆ ਬਾਹਰ ਸਫ਼ਰ 'ਤੇ ਜਾਂਦਾ, ਹਾਥੀ ਘੋੜੇ ਊਂਟ ਤੇਰੇ ਕੋਲ ਨੇ, ਇਹਨਾਂ ਨੂੰ ਵੀ ਚੱਲਣ ਵਾਸਤੇ ਕੁਝ ਟਿਕਾ ਚਾਹੀਦਾ ਹੈ। ਜਦੋਂ ਟਿਕਦੇ ਨੇ ਆਰਾਮ ਕਰਦੇ ਨੇ, ਐਨਰਜੀ ਹੋਰ ਭਰੀ ਜਾਂਦੀ ਹੈ। ਤੂੰ ਕਿਸੇ ਨੂੰ ਨਾ ਮੰਨ, ਘੱਟੋ ਘੱਟ ਜਿਹੜਾ ਤੇਰਾ ਮਨ ਦਿਨ ਰਾਤ ਭੱਜਿਆ ਫਿਰਦਾ, ਕੁਝ ਨਾ ਜਪ, ਕਦੀ ਅੱਖਾਂ ਬੰਦ ਕਰਕੇ 5 ਮਿੰਟ ਇਹਨੂੰ ਸਾਹ ਦੇ ਦੇ। ਇੱਕ ਤਰੀਕਾ ਸੀ ਨਾ ਕਿਤੇ ਟਿਕ ਜਾਏ। ਮਨ 'ਤੇ ਅਸਰ ਹੋਇਆ, ਚੂੜਾ ਦੇ ਦਿੱਤਾ, ਸਵੇਰ ਤੱਕ ਇੰਨੀ ਕਿਰਪਾ ਵਰਤ ਗਈ, ਕਹਿਣ ਲੱਗੇ ਮੈਂ ਤੇਰੇ ਨਾਲ ਸੁਲਤਾਨਪੁਰ ਜਾਵਾਂਗਾ, ਮੈਨੂੰ ਨਾਲ ਲੈ ਚੱਲ। ਰਸਤੇ ਵਿੱਚ ਗੱਲਾਂ ਕਰੀ ਗਏ ਅਤੇ ਮਨ ਨੇ ਇੱਕ ਗੱਲ ਕੀ ਫੁਰਨਾ ਬਣਾ ਲਿਆ, ਇਹ ਬੜੀਆਂ ਸਿਫਤਾਂ ਕਰਦਾ ਪਰ ਮੈਂ ਤਾਂ ਮੰਨਾਂਗਾ ਜਾਂ ਮੇਰਾ ਨਾਂ ਲੈ ਕੇ ਪੁਕਾਰਨਗੇ ਤਾਂ। ਇਹ ਸਾਡੀ ਆਪਣੀ ਸੋਚ ਹੈ ਨਾ। ਸੱਚ ਜਾਣੋ ਗੁਰੂ ਅਸੀਮ ਨੇ, ਸਿਰ ਬੰਦੇ ਦੇ ਆਪੋ ਆਪਣੇ ਸਵਾਲ ਨੇ, ਗੁਰੂ ਜੀ ਤਾਂ ਰਹਿਮਤਾਂ ਵਰਤਾਉਂਦੇ ਨੇ। ਮਨ ਨੇ ਕਿਹਾ ਮੈਂ ਤਾਂ ਮੰਨਾਂਗਾ ਜੇ ਮਨ ਸੁੱਖ ਕਹਿ ਕੇ ਬੁਲਾਉਣ। ਸ਼ਾਮ ਤੱਕ ਪਹੁੰਚੇ, ਭਾਈ ਭਗੀਰਥ ਸਾਹਿਬ ਨੇ ਮੱਥਾ ਟੇਕਿਆ ਅਤੇ ਜਦੋਂ ਮਨਸੁਖ ਦਹਿਲੀਜ ਵਿੱਚ ਆਇਆ, ਸਾਹਿਬ ਨੇ ਕਿਹਾ ਰੁਕ ਜਾ। ਰੁਕਿਆ, ਕਹਿਣ ਲੱਗੇ ਮਾਪਿਆਂ ਨੇ ਨਾ ਮਨਸੁਖ ਰੱਖਿਆ, ਅੰਦਰ ਦਾ ਸੁੱਖ ਵੀ ਕਦੀ ਮਾਣਿਆ ਹੈ ਕਿ ਨਹੀਂ? ਮਾਪੇ ਨੇ ਨਾ ਰੱਖਿਆ ਮਨਸੁਖ, ਅੰਦਰੋਂ ਤਾਂ ਮਨ ਦੁੱਖ ਹੈ, ਅੰਦਰ ਤੇਰਾ ਟਿਕਾ 'ਚ ਨਹੀਂ, ਬਸ ਮਨ ਸੁੱਖ ਕਹਿਣ ਦੀ ਦੇਰ ਸੀ। ਚਰਨਾਂ 'ਤੇ ਢਹਿ ਪਿਆ, ਕਹਿਣ ਲੱਗਾ ਨਹੀਂ ਦਾਤਿਆ, ਹੁਣ ਸੁੱਖ ਤੇਰੇ ਦਰ ਤੋਂ ਲੈ ਕੇ ਜਾਣਾ। ਸੱਚਮੁੱਚ ਨਾਂ ਦੀ ਮਨ ਸੁੱਖਾਂ ਹੈ, ਮਨ ਕਰਕੇ ਦੁਖੀ ਸਾਂ। ਸਤਿਗੁਰੂ ਨੇ ਕਿਰਪਾ ਕੀਤੀ, ਉਹਨੇ ਇੱਕ ਸਵਾਲ ਕੀਤਾ ਕਿ ਸਭ ਕੁਝ ਅੰਦਰ ਹੈ ਅਤੇ ਗੁਰੂ ਦੀ ਲੋੜ ਕਿਉਂ? ਧਿਆਨ ਦਿਆ ਜੋ ਕਿ ਅੰਮ੍ਰਿਤ ਨਾਮ ਰਿਦਾ ਮੈਂ ਦਿਨੋਂ, ਅੰਦਰ ਅੰਮ੍ਰਿਤ ਕਹਿ ਸਿਰਵੇ ਸਮਝਣ ਲਈ ਸੀ। ਹਜ਼ੂਰ ਨੇ ਕਿਹਾ ਮਨ ਸੁੱਖ ਚੇਤੇ ਰੱਖ, ਅੰਦਰ ਸਭ ਦੇ ਖਜ਼ਾਨਾ ਹੈ ਪਰ ਲੋਕ ਬਾਹਰ ਭੁੱਖੇ ਅਤੇ ਭਿਖਾਰੀ ਬੈਠੇ ਨੇ। ਅੰਦਰ ਸਾਰਿਆਂ ਦੇ ਅੰਮ੍ਰਿਤ ਹੈ ਅਤੇ ਬਾਹਰੋਂ ਸੜਦੇ ਪਏ ਨੇ। ਕਹਿਣ ਲੱਗਾ ਕਿਵੇਂ? ਸਤਿਗੁਰੂ ਹੱਸ ਕੇ ਕਹਿੰਦੇ ਨੇ ਜੇਠ ਦੇ ਮਹੀਨੇ ਵਿੱਚ ਲੂ ਚੱਲਦੀ ਏ ਪਰ ਜਦੋਂ ਬੰਦੇ ਨੂੰ ਪਿਆਸ ਲੱਗਦੀ ਏ, ਜਿਸ ਜ਼ਮੀਨ 'ਤੇ ਪਿਆਸ ਨਾਲ ਤੜਫਦਾ ਉਹਨੂੰ ਇੰਨਾ ਪਤਾ ਹੀ ਨਹੀਂ ਜਿੱਥੇ ਮੈਂ ਤੜਫਣਾ ਇਹਦੇ ਥੱਲੇ ਪਾਣੀ ਦਾ ਭੰਡਾਰਾ ਭਰਿਆ ਪਿਆ ਹੈ। ਜ਼ਮੀਨ 'ਤੇ ਤੜਫੀ ਜਾ ਰਿਹਾ ਨਾ, ਥੱਲੇ ਪਾਣੀ ਉੱਤੇ ਤੜਫਦਾ, ਹਾਏ ਪਿਆਸ। ਕਹਿਣ ਲੱਗੇ ਫਿਰ ਗੁਰੂ ਇੱਕ ਜੁਗਤ ਦਿੰਦਾ, ਤੜਫਨਾ ਅੰਦਰ ਨੂੰ ਪੱਟਣ ਦਾ ਯਤਨ ਕਰ, ਲੱਭ ਅੰਦਰੋਂ ਹੀ ਜਾਣਾ ਹੈ। ਉੱਥੇ ਸਾਹਿਬ ਨੇ ਇੱਕ ਖੂਹ ਦੀ ਉਦਾਹਰਨ ਦਿੱਤੀ। ਕਹਿਣ ਲੱਗੇ ਪਹਿਲਾਂ ਮਿੱਟੀ ਨਿਕਲਦੀ ਹੈ ਬਾਹਰ, ਰੇਤਾ ਨਿਕਲਦਾ ਬਾਹਰ, ਚਿਕਣੀ ਮਿੱਟੀ ਆਉਂਦੀ ਹੈ, ਕੰਕਰੀਟ ਆਉਂਦਾ, ਅਖੀਰ 'ਤੇ ਫਿਰ ਇੱਕ ਆਉਂਦਾ ਹੈ ਕੜ, ਅਤੇ ਕੜ ਸ਼ਬਦ ਵਰਤਦੇ ਸਨ ਪਾਣੀ ਤੋਂ ਪਹਿਲਾਂ ਪੱਥਰ। ਕਹਿਣ ਲੱਗੇ ਉਹ ਕੜ ਨਹੀਂ, ਉਹ ਟੁੱਟਦਾ। ਗੁਰੂ ਸਿਰਫ ਅੰਦਰੋਂ ਵਾਸ਼ਨਾਵਾਂ ਬਾਹਰ ਕੱਢਣ ਦੀ ਗੱਲ ਕਰਦੇ ਨੇ। ਕਿਤੇ ਕਹਿੰਦੇ ਨੇ ਕਾਮ ਆ ਗਿਆ, ਕ੍ਰੋਧ ਆ ਗਿਆ, ਲੋਭ ਆ ਗਿਆ, ਮੋਹ ਆ ਗਿਆ, ਸਭ ਕੁਝ ਬਾਹਰ ਨਿਕਲ ਜਾਏ, ਪਰ ਕਈ ਵਾਰੀ ਸਭ ਕੁਝ ਬਾਹਰ ਕੱਢਣ ਦਾ ਹੰਕਾਰ ਦਾ ਕੜ ਜੰਮਿਆ ਰਹਿੰਦਾ, ਕੜ ਨਹੀਂ ਟੁੱਟਦਾ। ਮੈਨੂੰ ਤਾਂ ਕਦੀ ਕਾਮ ਦੀ ਵਾਸ਼ਨਾ ਨਾ ਪੂਰੀ, ਆਪਾਂ ਤਾਂ ਕਦੀ ਕ੍ਰੋਧ ਨਾ ਕੀਤਾ, ਪਤਾ ਨਹੀਂ ਕਦੀ ਲੋਭ ਹੀ ਨਹੀਂ ਆਉਂਦਾ। ਮਹਾਰਾਜ ਕਹਿੰਦੇ ਨੇ ਚਾਰੇ ਪਰਤਾਂ ਨਿਕਲ ਗਈਆਂ, ਕੜ ਫਿਰ ਮਜ਼ਬੂਤ ਹੋ ਜਾਂਦਾ। ਗੁਰੂ ਬਸ ਇੰਨੀ ਕਿਰਪਾ ਕਰਦਾ, ਆਪਣੇ ਗਿਆਨ ਦੇ ਹਥੌੜੇ ਨਾਲ ਕੜ 'ਤੇ ਮਾਰਦਾ ਸੱਟ, ਜਦੋਂ ਕੜ ਟੁੱਟਦਾ ਅੰਦਰੋਂ ਹੀ ਪਾਣੀ ਫੁੱਟ ਕੇ ਬਾਹਰ ਆ ਜਾਂਦਾ। ਹੈ ਤੇਰੇ ਅੰਦਰ, ਸਤਿਗੁਰੂ ਕਿਰਪਾ ਕਰਦੇ ਨੇ, ਜੁਗਤ ਦਿੰਦੇ ਨੇ। ਫਿਰ ਬੇਨਤੀ ਸਮਝਿਓ, ਅੰਮ੍ਰਿਤ ਨਾਮ ਰਿਦਾ ਮੈਂ ਦੀਨੂੰ, ਕਿਉਂਕਿ ਅੱਜ ਕੱਲ੍ਹ ਹਵਾ ਚੱਲੀਏ, ਅੰਮ੍ਰਿਤ ਦੀ ਕੀ ਲੋੜ, ਆਖੰਡੇ ਬਾਟੇ ਦੇ ਅੰਮ੍ਰਿਤ ਦੀ ਕੀ ਲੋੜ। ਸਤਿਗੁਰੂ ਗੁਰੂ ਗ੍ਰੰਥ ਸਾਹਿਬ ਨੂੰ ਮੰਨਣ ਵਾਲਿਓ, ਹਰ ਮਰਦ ਵਿੱਚ ਇਸਤਰੀ ਹੈ, ਹਰ ਇਸਤਰੀ ਵਿੱਚ ਮਰਦ ਹੈ, ਤਾਂ ਹੀ ਤਾਂ ਇੱਕ ਦੂਜੇ ਵੱਲ ਆਕਰਸ਼ਿਤ ਹੋਏ ਫਿਰਦੇ ਨੇ। ਅੰਦਰ ਉਹਨਾਂ ਦੇ ਹੈ ਅਤੇ ਜੋ ਕੁਝ ਅੰਦਰ ਹੈ ਉਹਨੂੰ ਬਾਹਰ ਭਾਲਣ ਤੁਰਦਾ। ਗੁਰੂ ਗ੍ਰੰਥ ਸਾਹਿਬ ਕਹਿੰਦੇ ਨੇ ਨਾਰ ਵਿੱਚ ਪੁਰਖ ਹੈ, ਪੁਰਖ ਵਿੱਚ ਨਾਰੀ ਹੈ, ਅਤੇ ਸੰਸਾਰ ਦਾ ਵਿਕਾਸ ਕਿਵੇਂ ਹੁੰਦਾ, ਦੋਨਾਂ ਨੂੰ ਪਰਮਾਤਮਾ ਨੇ ਵੱਖ ਵੱਖ ਦਾਤ ਦਿੱਤੀ, ਦੋਨਾਂ ਅੰਦਰ ਉਹ ਸ਼ਕਤੀ ਮੌਜੂਦ ਹੈ, ਪਰ ਸੰਤਾਨ ਤਾਂ ਪੈਦਾ ਹੋਵੇਗੀ। ਇਹਨੂੰ ਮਾੜਾ ਸ਼ਬਦ ਨਾ ਸਮਝਿਓ, ਮਾਂ ਅਤੇ ਬਾਪ ਦਾ ਬਾਹਰ ਦਾ ਸੁਮੇਲ ਅੰਦਰੋਂ ਕਿਸੇ ਗੁਪਤ ਤਾਕਤ ਨੂੰ ਇੱਕ ਜਨਮ ਦੇ ਦਿੰਦਾ, ਅਤੇ ਜਦੋਂ ਸਿੱਖ ਨੂੰ ਗੁਰੂ ਬਾਹਰੋਂ ਅੰਮ੍ਰਿਤ ਦੀ ਦਾਤ ਦਿੰਦਾ, ਅੰਦਰੋਂ ਗੁਪਤ ਨਾਮ ਅੰਮ੍ਰਿਤ ਪ੍ਰਗਟ ਹੋ ਜਾਂਦਾ ਹੈ। ਤਾਂ ਸਹੀ ਨਾ, ਲੱਕੜ 'ਚ ਅੱਗ ਇਹ ਤਾਂ ਸਾਰੀ ਅਸੀਂ ਜਾਣਦੇ, ਪਰ ਸੈਂਕੜੇ ਸਾਲ ਰੁੱਖ ਖਲੋਤਾ ਰਹੇ, ਕਦੀ ਉਹ ਨਿੱਘ ਨਹੀਂ ਦਏਗਾ। ਭਾਈ ਸਾਹਿਬ ਵੀਰ ਸਿੰਘ ਹੁਣਾਂ ਲਿਖਿਆ ਕਿ ਬਾਹਰ ਅੱਗ ਲੱਗੀ ਅਤੇ ਦਿਓ ਦਾ ਰੁੱਖ ਇੱਕੋ ਦਮ ਮਚਲ ਉੱਠਿਆ, ਕਹਿੰਦਾ ਇਹ ਚਾਨਣ ਕਿੱਥੋਂ। ਲੰਘਣ ਵਾਲੇ ਨੇ ਕਿਹਾ ਕਮਲਿਆ ਹੈ ਤਾਂ ਤੇਰੇ ਵਿੱਚ ਹੀ, ਪਰ ਤੈਨੂੰ ਬਾਹਰੋਂ ਚਿਣਗਣੀ ਅਜੇ ਲੱਗੀ, ਜਿਹਨੂੰ ਦੇਖ ਕੇ ਤੂੰ ਪ੍ਰਭਾਵਿਤ ਹੈ ਤੇਰੇ ਵਿੱਚ ਹੈ। ਬਾਹਰ ਦੀ ਲੱਕੜ ਕਦੀ ਜਲਦੀ ਨਹੀਂ, ਸਿਰਫ ਇੱਕ ਚਿੰਗਾਰੀ ਲਾ ਦਿਓ, ਕਈ ਕਈ ਸਾਲ ਉਹਦੇ ਅੰਦਰੋਂ ਅੱਗ ਨਿਕਲਦੀ ਹੈ। ਗੁਰੂ ਤਾਂ ਬਾਹਰੋਂ ਅੰਮ੍ਰਿਤ ਦੇ ਕੇ ਸਾਡੇ ਅੰਦਰ ਦੇ ਨਾਮ ਅੰਮ੍ਰਿਤ ਨੂੰ ਪ੍ਰਗਟ ਕਰਦੇ ਨੇ। ਸਤਿਗੁਰੂ ਜੀ ਨੇ ਤਰਸ ਕੀਤਾ, ਕਹਿੰਦੇ ਨੇ ਸਾਡੀ ਇੱਜ਼ਤ ਗੁਰੂ ਨਾਨਕ ਸਾਹਿਬ ਨੇ ਰੱਖ ਲਈ, ਸਮਰੱਥ ਗੁਰੂ ਨੇ ਰੱਖ ਲਈ, ਗੁਰਪੂਰੈ ਮੇਰੀ ਰਾਖ ਲਈ, ਅੰਮ੍ਰਿਤ ਨਾਮ ਹਿਰਦੇ ਮੈਂ ਦੀਨੂੰ, ਹਿਰਦੇ 'ਚ ਦੇ ਦਿੱਤਾ। ਜਨਮ ਜਨਮ ਕੀ ਮੈਲ ਗਈ, ਕਈ ਜਨਮਾਂ ਦੀਆਂ ਪਰਤਾਂ ਉੱਡ ਗਈਆਂ। ਹੁਣ ਮਹਾਰਾਜ ਅੱਗੇ ਕਹਿੰਦੇ ਅਗਾਂਹ ਕੀ ਹੋਇਆ, ਨਿਵਰੇ ਦੂਤ ਦੁਸ਼ਟ ਬਹਿਰਾਈ, ਹੁਣ ਨਾਮ ਅੰਮ੍ਰਿਤ ਦੇ ਦਿੱਤਾ, ਅਗਾਂਹ ਕੀ ਕੀਤਾ, ਮੈਲ ਤਾਂ ਗਈ। ਕਹਿਣ ਲੱਗੇ ਦੇਖੀ ਜੇ ਜਾਪ ਨਾ ਕੀਤਾ ਫਿਰ ਨਾ ਕਾਬੂ ਆ ਜੀ, ਕਿਤੇ ਜਾਪ ਨਾ ਛੱਡੀ। ਨਿਵਰੇ ਦੂਤ ਦੁਸ਼ਟ ਬਹਿਰਾਈ, ਗੁਰਪੂਰੇ ਕਾ ਜਪਿਆ ਜਾਪ, ਪੂਰੇ ਗੁਰੂ ਦੇ ਦਿੱਤੇ ਹੋਏ ਨਾਮ ਅੰਮ੍ਰਿਤ ਨੂੰ, ਗੁਰੂ ਸ਼ਬਦ ਨੂੰ ਜਪਿਆ। ਹੁਣ ਉਹ ਦੂਤ ਅਤੇ ਦੁਸ਼ਟ ਕਿਹੜੇ ਨੇ, ਜੇ ਅਸੀਂ ਬਾਣੀ 'ਚੋਂ ਦੇਖੀਏ, ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਤਾਂ ਜਿਹੜੀ ਜੰਗ ਲਿਖੀ ਹੈ ਨਾ, ਕੋਈ ਕਰੋੜਾਂ ਵਿੱਚੋਂ ਇੱਕ ਅੱਧਾ ਸੂਰਮੇ ਨਿੱਤਰ ਕੇ ਉਹ ਲੜ ਸਕਦਾ, ਨਹੀਂ ਤਾਂ ਸਭ ਹਾਰ ਗਏ। ਸਤਿਗੁਰੂ ਕਹਿੰਦੇ ਨੇ ਵੱਡੇ ਵੱਡੇ ਵਿਦਵਾਨ ਇਹਨਾਂ ਨੇ ਠੱਗ ਲਏ, ਵੱਡੇ ਵੱਡੇ ਦਾਨੀ ਠੱਗ ਲਏ, ਚਾਰ ਬਰਨ ਚੌਹਾਂ ਕੇ ਮਰਦਨ ਖੱਟ ਦਰਸ਼ਨ ਕਰ ਤਲੀ ਰੇ, ਸੁੰਦਰ ਸੁਗਰ ਸਰੂਪ ਸਿਆਨੇ ਪੰਚੋ ਹੀ ਮੋਹ ਛਲੀ ਰੇ, ਪੰਜਾਂ ਨੇ ਵੱਡੇ ਵੱਡੇ ਸੂਰਮਿਆਂ ਨੂੰ ਚੁਕਾ ਦਿੱਤਾ। ਹੁਣ ਇਹ ਦੂਤ ਅਤੇ ਦੁਸ਼ਟ ਕਿਹੜੇ ਨੇ, ਜੇ ਗੁਰੂ ਗ੍ਰੰਥ ਸਾਹਿਬ ਦਾ ਬਚਨ ਪੜ੍ਹੀਆ ਉਹ ਥੋੜ੍ਹਾ ਜਿਹਾ ਨਾ, ਕਿਵੇਂ ਇਹ ਨਿਵਰੇ ਕਿਵੇਂ ਚਲੇ ਗਏ, ਬਖਸ਼ਦੇ ਕੋਈ ਨਹੀਂ, ਜਿਹੜਾ ਇਹਨਾਂ ਦੇ ਕਾਬੂ ਆ ਜਾਏ ਉਹਨੂੰ ਇੱਕ ਵਾਰੀ ਰੋਲ ਕੇ ਰੱਖ ਦਿੰਦੇ ਨੇ। ਕਾਮ ਹੋਵੇ, ਕ੍ਰੋਧ ਹੋਵੇ, ਲੋਭ ਹੋਵੇ, ਮੋਹ ਹੋਵੇ, ਹੰਕਾਰ ਹੋਵੇ, ਇਹ ਤਾਂ ਪੰਜ ਲਫਟੈਨ ਨੇ ਨਾ, ਇਹਨਾਂ ਦੇ ਅੱਗੇ ਜਿਹੜੀਆਂ ਫੌਜਾਂ ਨੇ ਉਹਦੇ 'ਤੇ ਪਤਾ ਨਹੀਂ ਕਿੰਨੇ ਕੁ ਹਿੱਸੇ ਹੋ ਜਾਂਦੇ ਨੇ। ਹੁਣ ਇਹ ਕਿਵੇਂ ਗੁਰੂ ਨੇ ਵਸ ਕੀਤੇ, ਸਤਿਗੁਰੂ ਗੁਰੂ ਅਰਜਨ ਦੇਵ ਕਹਿੰਦੇ ਨੇ ਸ਼ੁਰੂਆਤ ਕੀਤੀ ਸੀ ਮਾਂ ਨੇ ਬੱਚਾ, ਅਤੇ ਦੁਸ਼ਟਾਂ ਨੇ ਜਿਹਦੇ 'ਤੇ ਕਬਜ਼ਾ ਕਰ ਲਿਆ। ਰਾਜੇ ਦੇ ਮਾੜੇ ਸਲਾਹਕਾਰ ਹੋਣ ਅਤੇ ਪਰਜਾ ਕੁਰਲਾ ਉੱਠਦੀ ਏ, ਅਤੇ ਜੇ ਮਨ ਦੀਆਂ ਮੰਦੀਆਂ ਵਾਸ਼ਨਾਵਾਂ ਸਲਾਹਕਾਰ ਹੋਣ ਤਾਂ ਪੂਰਾ ਤਨ ਕੁਰਲਾ ਉੱਠਦਾ ਹੈ। ਕਬੀਰ ਸਾਹਿਬ ਦਾ ਉਹ ਸ਼ਬਦ ਹੈ, ਸਿਰਫ ਉਹਦੇ ਅੱਖਰੀ ਅਰਥ ਕਰਾਂਗੇ, ਜ਼ਿਆਦਾ ਵਿਸਤਾਰ 'ਚ ਨਹੀਂ, ਕਿਉਂਕਿ ਜਿੰਨੇ ਦਿਨ ਮਰਜ਼ੀ ਉਹਦੇ ਅਰਥ ਕਰੀ ਜਾਓ, ਕਿਉਂਕਿ ਉਹਦਾ ਤਾਂ ਥਾਂ ਹੀ ਨਹੀਂ। ਉਹਨਾਂ ਇੱਕ ਜੰਗ ਦਾ ਜ਼ਿਕਰ ਕੀਤਾ। ਕਹਿਣ ਲੱਗੇ ਕਿਲ੍ਹਾ ਸੀ ਆਪਣਾ ਅਤੇ ਕਬਜ਼ਾ ਦੁਸ਼ਮਣਾਂ ਨੇ ਕਰ ਲਿਆ। ਉਹ ਕਿਲ੍ਹਾ ਸੀ ਸਰੀਰ, ਅਤੇ ਜਿਵੇਂ ਪੁਰਾਣੇ ਸਮੇਂ ਲੋਕ ਕਿਲ੍ਹੇ ਬਣਾਉਂਦੇ ਸਨ, ਉਹਦੀ ਫਸੀਲ ਬੜੀ ਵੱਡੀ ਬਣਾਉਣੀ, ਦੀਵਾਰਾਂ ਦੋਰੀਆਂ ਦੋਰੀਆਂ ਹੋਣੀਆਂ, ਅਤੇ ਕਈ ਵਾਰੀ ਕਿਲ੍ਹੇ ਦੇ ਚਾਰ ਚੁਫੇਰੇ ਡੂੰਘੀ ਖਾਈ ਪੱਟ ਦੇਣੀ, ਵਿੱਚ ਪਾਣੀ ਭਰ ਦੇਣਾ, ਕਿ ਕੋਈ ਦੁਸ਼ਮਣ ਇਹਦੇ ਵਿੱਚ ਆ ਨਾ ਸਕੇ, ਲੰਘ ਨਾ ਸਕੇ ਪਾਣੀ ਵਿੱਚ, ਇਹਨੂੰ ਟੱਪ ਕੇ ਨਾ ਅੰਦਰ ਆ ਜਾਏ। ਕਹਿਣ ਲੱਗੇ ਸਰੀਰ ਕਿਲਾ ਹੈ ਅਤੇ ਜਿਹੜੀ ਦਵੈਸ਼ ਹੈ ਨਾ, ਉਹ ਸ਼ਬਦ ਆਪ ਸਮਝ ਗਏ ਉਹ ਬਾਣੀ ਪੜ੍ਹਨ ਵਾਲੇ, ਦਵੈਸ਼ ਦੀ ਇਹਦੀ ਫਸੀਲ ਹੈ, ਆਹ ਮੇਰਾ ਅਤੇ ਆਹ ਤੇਰਾ, ਆਹ ਦੁਸ਼ਮਣ ਅਤੇ ਆਹ ਮੇਰਾ ਮਿੱਤਰ, ਆਹ ਆਪਣਾ ਅਤੇ ਆਹ ਬਗਾਨਾ, ਇਹ ਜਿਹੜੀ ਦਵੈਤ ਹੈ ਨਾ, ਇਹ ਕਿਲੇ ਦੇ ਚਾਰ ਚੁਫੇਰੇ ਦੀਵਾਰ ਹੈ। ਕਹਿਣ ਲੱਗੇ ਖਾਈ ਜਿਹੜੀ ਹੈ ਰਜ ਤਮ ਸੱਤ ਗੁਣ, ਤ੍ਰੈ ਗੁਣੀ ਮਾਇਆ ਇਹਦੀ ਖਾਈ ਹੈ, ਅਤੇ 25 ਪ੍ਰਕਿਰਤੀਆਂ, ਮੋਹ ਹੰਕਾਰ ਦਾ ਨਸ਼ਾ ਅਤੇ ਈਰਖਾ, ਇਹ ਸਾਰੇ ਇਕੱਠੇ ਨੇ। ਕਹਿੰਦੇ ਨੇ ਕਿਲੇ ਅੰਦਰ ਜਿੱਥੇ ਮਨ ਸਿੰਘ ਵਸਦਾ ਨਾ, ਮਨ ਰਹਿੰਦਾ, ਕਹਿੰਦੇ ਨੇ ਇਹਦੇ ਨੇੜੇ ਕ੍ਰੋਧ ਬੈਠਾ, ਇੰਨਾ ਭੈੜਾ, ਕਦੀ ਮਨ ਨੂੰ ਇਕੱਲਿਆ ਛੱਡਦਾ ਹੀ ਨਹੀਂ। ਉਹਨੂੰ ਪਤਾ ਜੇ ਇਹਨੂੰ ਕਿਤੇ ਕਹਿੰਦਾ ਛੱਡ ਦਿੱਤਾ, ਮੈਂ ਹੀ ਤਾਂ ਹਾਂ ਜਿਹੜਾ ਇਹਨੂੰ ਹਰ ਵਕਤ ਕਾਬੂ ਕਰੀ ਬੈਠਾ, ਮਨ ਕ੍ਰੋਧ ਇਹਦੇ ਨੇੜੇ ਹੀ ਰਹਿੰਦਾ ਹੈ। ਕਹਿਣ ਲੱਗੇ ਫਿਰ ਕਰੀਏ ਕੀ, ਜਿਹੋ ਜਿਹੇ ਸਲਾਹਕਾਰ ਉਹੋ ਜਿਹੇ ਮਨ ਦੇ ਕੱਪੜੇ ਬਣਾ ਦਿੱਤੇ, ਧਿਆਨ ਦਿਆ ਜੇ ਜੇ ਕੋਈ ਗੁਰਮੁਖ ਪਿਆਰਾ ਬੰਦਗੀ ਵਾਲਾ ਸਾਧ ਮੁਰਾਦਾ ਹੋਵੇਗਾ, ਉਹ ਇਹੀ ਕਹੇਗਾ ਸਾਦੇ ਪੰਚ ਜੀਓ, ਅਤੇ ਜੇ ਚਮਕ ਦਮਕ ਵਾਲਾ ਹੋਵੇਗਾ ਸੱਚੇ ਵੇ, ਉਹ ਕਹੇਗਾ ਦੇਖ ਦੁਨੀਆ ਕੱਪੜਿਆਂ ਨੂੰ ਦੇਖ ਕੇ ਪ੍ਰਭਾਵਿਤ ਹੁੰਦੀ ਹੈ, ਪੁਸ਼ਾਕ ਵੀ ਉਹੋ ਜਿਹੀ ਬੰਦਾ ਪਾ ਲੈਂਦਾ ਜਿਹੋ ਜਿਹੀ ਸੰਗਤ ਕਰਦਾ ਹੈ। ਹੁਣ ਜਿਹੜੀ ਮਨ ਨੂੰ ਪਾਈ ਪੁਸ਼ਾਕ, ਕਹਿੰਦੇ ਨੇ ਮਨ ਦੇ ਉੱਤੇ ਇੱਕ ਟੋਪ ਪਾ ਦਿੱਤਾ, ਭੈੜੇ ਦੁਸ਼ਟ ਸਨ, ਕਹਿਣ ਲੱਗੇ ਦੇਖ ਤੂੰ ਬੱਚਾ ਏ, ਆ ਸੱਤ ਸੰਤੋਖ ਗਿਆਨ ਧਰਮ ਖਿਮਾ ਦਇਆ, ਇਹ ਸਾਰੇ ਤੇਰੇ ਦੁਸ਼ਮਣ ਨੇ, ਇਹਦੇ ਨੇੜੇ ਨਾ ਜਾਈ। ਕਈ ਵਾਰੀ ਚੰਗੇ ਬੰਦੇ ਦੀ ਦੁਸ਼ਟ ਨਿੰਦਿਆ ਕਰਨ, ਅਤੇ ਨਿੰਦਿਆ ਸੁਣ ਸੁਣ ਕੇ ਬੰਦੇ ਦੇ ਮਨ ਵਿੱਚ ਨਫ਼ਰਤ ਆ ਜਾਂਦੀ ਹੈ, ਉਹਦੇ ਨਾਲ ਗੱਲ ਵੀ ਕਰਨ ਨੂੰ ਤਿਆਰ ਨਹੀਂ ਹੁੰਦਾ। ਉਹਨਾਂ ਕਿਹਾ ਦਇਆ ਦੇ ਨੇੜੇ ਨਾ ਜਾਈ, ਸੰਤੋਖ ਬੜਾ ਭੈੜੀ, ਖਿਮਾ ਬੜੀ ਭੈੜੀ ਏ। ਉਹਨਾਂ ਨੇ ਕੀ ਕੀਤਾ, ਸਾਰਿਆਂ ਨੇ ਰਲ ਕੇ ਮਨ ਉੱਤੇ ਇੱਕ ਟੋਪ ਪਾ ਦਿੱਤਾ। ਉਹ ਟੋਪ ਪਾਇਆ ਮਮਤਾ ਦਾ, ਮੈਂ ਮੇਰੀ ਦਾ। ਉਹਨਾਂ ਕਿਹਾ ਹੁਣ ਇਹ ਬੰਦਾ, ਇਹ ਮਨ ਕਿਤੇ ਨਾਮ ਵਾਲੇ ਪਾਸੇ ਨਾ ਚਲਾ ਜਾਏ। ਸਾਰੇ ਵਿਕਾਰਾਂ ਨੇ ਰਲ ਕੇ ਇਹਦੇ ਮਨ ਉੱਤੇ ਜਿਹੜਾ ਸੰਜੋਗ ਪਾ ਦਿੱਤਾ, ਉਹ ਪਾ ਦਿੱਤਾ ਸਵਾਦਾਂ ਦਾ, ਸਵਾਦ ਦਾ ਸੰਜੋਗ, ਮਮਤਾ ਦੀ ਟੋਪ। ਇਹਦੀ ਜਿਹੜੀ ਕਮਾਣ ਸੀ ਉਹ ਭੈੜੀ ਬੁੱਧੀ ਦੀ, ਅਤੇ ਤ੍ਰਿਸ਼ਨਾ ਦੇ ਤੀਰ ਪਾ ਦਿੱਤੇ। ਕਬੀਰ ਸਾਹਿਬ ਕਹਿੰਦੇ ਨੇ ਮੇਰੇ ਸਤਿਗੁਰੂ, ਬੜਾ ਯਤਨ ਕਰਨਾ ਇਸ ਕਿਲੇ ਵਿੱਚ ਵੜਾਂ, ਪਰ ਜੋ ਕੁਝ ਸਾਜ਼ੋ ਸਮਾਨ ਉਹਨਾਂ ਦੁਸ਼ਟਾਂ ਨੇ ਇਕੱਠਾ ਕੀਤਾ, ਮੇਰੇ ਇਕੱਲੇ ਦੀ ਪੇਸ਼ ਹੀ ਨਹੀਂ ਜਾਂਦੀ ਪਈ। ਇਹ ਬਚਨ ਹੈ, ਕਿਉਂ ਲੀਜੈ ਗੜਬੰਕਾ ਭਾਈ, ਦੋਵਰ ਕੋਟ ਅਰ ਤੇਵਰ ਖਾਈ, 525 ਮੋਹ ਮਦ ਮਤਸਰ, ਆਡੀ ਪਰਬਲ ਮਾਇਆ, ਜਨ ਗਰੀਬ ਕੋ ਜ਼ੋਰ ਨਾ ਪਹੁੰਚੇ, ਕਹਾਂ ਕਰੂੰ ਰਗੜਾਇਆ, ਨਿਵਰੇ ਦੂਤ ਦੁਸ਼ਟ ਬਹਿਰਾਈ, ਕੀ ਕਰਾਂ ਮੇਰੇ 'ਚ ਜ਼ੋਰ ਨਹੀਂ ਬਲ ਨਹੀਂ, ਤੇਰੇ ਦਰ 'ਤੇ ਡਿੱਗਾਂ ਹਾਂ, ਜਨ ਗਰੀਬ ਕੋ ਜ਼ੋਰ ਨਾ ਪਹੁੰਚੇ, ਕਹਾਂ ਕਰੂੰ ਰਗੜਾਇਆ। ਕਹਿਣ ਲੱਗੇ ਹੋਇਆ ਕੀ, ਕਾਮ ਕਿਵਾਰੀ ਦੁੱਖ ਸੁੱਖ ਦਰਵਾਨੀ, ਪਾਪ ਪੁੰਨ ਦਰਵਾਜ਼ਾ, ਕ੍ਰੋਧ ਪ੍ਰਧਾਨ ਬਾਹਾਂ, ਬਡਦੁੰਦਰ ਤੈ ਮਨ ਮਾਵਾਸੀ ਰਾਜਾ। ਦੇਖੋ ਇਸ ਬੇਨਤੀ ਨੂੰ ਥੋੜ੍ਹਾ ਜਿਹਾ ਬਰੀਕੀ ਨਾਲ। ਕਾਮ ਕਿਵਾਰੀ, ਕਿਵਾਰੀ ਦਾ ਅਰਥ ਹੈ ਜਿਹਦੇ ਇਸ਼ਾਰੇ ਦੇ ਉੱਤੇ ਦਰਵਾਜ਼ਾ ਖੁੱਲ੍ਹਦਾ, ਦਰਵਾਜ਼ੇ ਦਾ ਮਾਲਕ। ਪਾਪ ਪੁੰਨ ਦਰਵਾਜ਼ਾ, ਕ੍ਰੋਧ ਪ੍ਰਧਾਨ ਮਹਾਂ ਬਡਦੁੰਦਰ ਤੈ ਮਨ ਮਾਵਾਸੀ। ਆਕੀ ਹੋ ਗਿਆ ਮਨ, ਪਰਮਾਤਮਾ ਉੱਤੇ ਤਰਕ ਕਰਨ ਲੱਗ ਪਿਆ, ਜਿਹਦੀ ਅੰਸ਼ ਸੀ ਉਹਦੇ ਤੋਂ ਹੀ ਇਨਕਾਰੀ ਹੋ ਗਿਆ, ਇੰਨਾ ਆਕੀ ਹੋ ਗਿਆ, ਜਿਸ ਬਾਪੂ ਨੇ ਜਨਮ ਦਿੱਤਾ ਬਾਪੂ ਨੂੰ ਬਾਪੂ ਕਹਿਣ ਤੋਂ ਮੁੱਕਰ ਗਿਆ, ਬਾਗੀ ਹੋ ਗਿਆ ਨਾ। ਤੈ ਮਨ ਮਾਵਾਸੀ ਰਾਜਾ, ਸਵਾਦ ਸਨਾ ਸੰਜੋਸ ਸਵਾਦਾਂ ਦਾ, ਟੋਪ ਮਮਤਾ ਕੋ ਕਬੁੱਧ ਕਮਾਨ ਚੜ੍ਹਾਈ, ਤ੍ਰਿਸ਼ਨਾ ਤੀਰ ਰਹੇ ਘੱਟ ਭੀਤਰ, ਇਉਂ ਗੱਢ ਲਿਓ ਨਾ ਜਾਈ ਮਾਲਕਾ, ਸਾਡੇ ਤੋਂ ਨਹੀਂ ਜਿੱਤਿਆ ਜਾਣਾ। ਕਹਿਣ ਲੱਗੇ ਜਦੋਂ ਇੰਨੀ ਬੇਇੱਜ਼ਤੀ ਕਰਾਈ, ਬੇਇੱਜ਼ਤੀ ਹੋਈ ਨਾ ਅੰਦਰ ਦੀ, ਸਤਿਗੁਰੂ ਮਿਲ ਗਏ। ਜਦੋਂ ਰੋਂਦਿਆਂ ਦੇਖਿਆ ਸਤਿਗੁਰੂ ਨੇ, ਕਹਿਣ ਲੱਗੇ ਤੂੰ ਰੋਣਾ ਕਿਉਂ ਪਿਆ, ਤੈਨੂੰ ਕੋਈ ਮੁਸ਼ਕਲ? ਕਹਿਣ ਲੱਗੇ ਬਾਹਰ ਦੀ ਕੋਈ ਮੁਸ਼ਕਲ ਨਹੀਂ, ਅੰਦਰ ਨੇ ਤਬਾਹ ਕਰ ਦਿੱਤਾ। ਮੱਥਾ ਟੇਕਿਆ, ਸਮਰੱਥ ਗੁਰੂ ਨੇ ਕਿਹਾ ਲਿਆ ਫਿਰ ਆਹ ਕਿਲਾ ਨਹੀਂ ਕਾਬੂ ਹੁੰਦਾ, ਆਪਣੇ ਆਪ ਨਾ ਇਕੱਲਾ ਜਾਈ, ਤੈਨੂੰ ਅਸੀਂ ਕੁਝ ਚੀਜ਼ਾਂ ਦਿੰਦੇ ਹਾਂ, ਜੇ ਇਹ ਵਰਤ ਲੈ ਤਾਂ ਕਿਲਾ ਖੂਣੇ ਢਹਿ ਢੇਰੀ ਹੋ ਜਾਏਗਾ। ਉਹਨੇ ਕਿਹਾ ਮਹਾਰਾਜ ਅੰਦਰ ਵਾਸ਼ਨਾਵਾਂ ਕ੍ਰੋਧ ਬਹੁਤ ਕੁਛ। ਸਤਿਗੁਰੂ ਨੇ ਕਿਹਾ ਸਭ ਕੁਝ ਇੱਕ ਪਾਸੇ ਰੱਖ, ਆਹ ਤੈਨੂੰ ਸੁਰਤ ਜਿਹੜੀ ਰੱਬ ਨੇ ਦਿੱਤੀ ਇਹਨੂੰ ਤੋਪ ਬਣਾਈਏ, ਕਿਉਂਕਿ ਇਹਦੀ ਮਾਰ ਬੜੀ ਹੈ ਨਾ। ਮਜ਼ੈਲ ਦੀ ਤਾਂ ਕੁਝ ਰੇਂਜ ਹੈ, ਪਰ ਸੁਰਤ ਦੀ ਤਾਂ ਇੰਨੀ ਕੋਈ ਰੇਂਜ ਮਿਥ ਹੀ ਨਹੀਂ ਸਕਦਾ। ਸੁਰਤ ਫਰਸ਼ 'ਤੇ ਸਰੀਰ ਬੈਠਾ ਹੋਵੇ, ਸੁਰਤ ਕਿਤੇ ਜੁੜ ਜਾਏ ਤਾਂ ਅਰਸ਼ਾਂ ਦੇ ਝੂਟੇ ਦਵਾ ਦਿੰਦੀ ਹੈ। ਕਹਿਣ ਲੱਗੇ ਸੁਰਤ ਨੂੰ ਬਣਾ ਤੋਪ, ਇਹਦੇ ਵਿੱਚ ਕਰ ਕੀ? ਗੁਰੂ ਦੇ ਬਖਸ਼ੇ ਸ਼ਬਦ ਦਾ ਭਰ ਬਰੂਦ, ਅੱਗ ਦਾ ਪਲੀਤਾ ਨਹੀਂ, ਪ੍ਰੇਮ ਦਾ ਪਲੀਤਾ ਲਿਆ, ਉਹਦੇ ਉੱਤੇ ਬ੍ਰਹਮ ਅਗਨ ਬਾਲ, ਕੱਲਾ ਨਾ ਜਾਹੀ। ਪਹਿਲਾਂ ਸੁਰਤ ਦੇ ਤੋਪ ਦੇ ਗੋਲੇ ਛੱਡ। ਸੱਚ ਇਹ ਵੇ ਕਿ ਇੱਕ ਹੀ ਗੋਲਾ ਟਿਕਾਣੇ 'ਤੇ ਲੱਗ ਗਿਆ, ਸਾਰੇ ਕਿਲੇ ਦੀਆਂ ਦੀਵਾਰਾਂ ਚੱਕਣਾ ਚੂਰ ਹੋ ਜਾਣਗੀਆਂ। ਉੱਥੇ ਅਸੀਂ ਬਚਨ ਪੜ੍ਹਦੇ ਹਾਂ, ਨਿਵਰੇ ਦੂਤ ਦੁਸ਼ਟ ਬੈਰਾਈ, ਕਿਵੇਂ ਪ੍ਰੇਮ ਪਲੀਤਾ, ਸੁਰਤ ਹਵਾਈ, ਗੋਲਾ ਗਿਆਨ ਚਲਾਇਆ, ਗੁਰਪੂਰੈ ਮੇਰੀ ਰਾਖ ਲਈ। ਪ੍ਰੇਮ ਪਲੀਤਾ, ਸੁਰਤ ਹਵਾਈ, ਗੋਲਾ ਗਿਆਨ ਚਲਾਇਆ, ਬ੍ਰਹਮ ਅਗਨ ਸਹਿਜੇ ਪ੍ਰਜਾਲੀ, ਇੱਕ ਹੈ ਚੋਟ ਸਜਾਇਆ, ਇੱਕੋ ਹੀ ਗੋਲਾ ਬਸ ਸਿਰੇ ਦਾ ਲੱਗਾ, ਦੂਜਾ ਚਲਾਉਣਾ ਹੀ ਨਹੀਂ ਪਿਆ, ਕੀ ਨੇ ਪੈਰ ਉਹਨਾਂ ਦੇ। ਇੱਕ ਹੈ ਚੋਟ ਸਜਾਇਆ, ਸੱਤ ਸੰਤੋਖ ਲੈ ਲੜਨੇ ਲਾਗਾ। ਹੁਣ ਫਿਰ ਜ਼ਮੀਨੀ ਲੜਾਈ ਹੋਈ, ਇੱਕ ਪਾਸੇ ਗੁਰੂ ਨੇ ਸੱਚ ਦੇ ਦਿੱਤਾ, ਦੂਜੇ ਪਾਸੇ ਸੰਤੋਖ ਦੇ ਦਿੱਤਾ, ਖੱਬੇ ਸੱਜੇ ਸੱਤ ਅਤੇ ਸੰਤੋਖ, ਹੁਣ ਮੈਨੂੰ ਕਿਸੇ ਦਾ ਡਰ ਕੀ। ਸੱਤ ਸੰਤੋਖ ਲੈ ਲੜਨੇ ਲਾਗਾ, ਤੋਰੇ ਦੋਏ ਦਰਵਾਜ਼ਾ, ਸਾਧ ਸੰਗਤਰ ਗੁਰ ਕੀ ਕਿਰਪਾ 'ਤੇ ਪਕੜਿਓ ਗੱਡ ਕੋ ਰਾਜਾ। ਕਹਿ ਲੱਗਿਆ ਇੱਧਰ ਮਾੜਿਆਂ ਦੀ ਸੰਗਤ ਕਰੀ ਬੈਠਾ ਸੀ, ਪਕੜਿਓ ਗੱਡ ਕੋ ਰਾਜਾ, ਕਿਵੇਂ ਸੰਗਤ 'ਤੇ ਗੁਰੂ ਦੀ ਕਿਰਪਾ ਨਾਲ। ਭਗਵਤ ਭੀਰ ਸ਼ਕਤ ਸਿਮਰਨ ਕੀ, ਕਟੀ ਕਾਲ ਪੈ ਫਾਸੀ, ਦਾਸ ਕਮੀਰ ਚੜਿਓ ਗੜ ਉੱਪਰ ਰਾਜ ਲਿਓ। ਅਵਨਾਸ਼ੀ ਆ ਜਿਹੜੇ ਦੁਸ਼ਟ ਸਨ ਇਹ ਕਾਬੂ ਹੋ ਗਏ। ਫਿਰ ਉਹੀ ਜਿਹੜਾ ਮਨ ਸੀ ਪਹਿਲਾਂ ਕਹਿੰਦਾ ਸੀ ਮੈਂ ਨਹੀਂ ਮੰਨਦਾ, ਮੈਂ ਨਹੀਂ ਜਪ ਮੰਨਦਾ, ਮੈਂ ਨਹੀਂ ਤਪ ਮੰਨਦਾ, ਮੈਂ ਨਹੀਂ ਰਹਿਤ ਮੰਨਦਾ, ਮੈਂ ਨਹੀਂ ਅੰਮ੍ਰਿਤ ਮੰਨਦਾ, ਹੁਣ ਉਹੀ ਮਨ ਕਹਿੰਦਾ ਪਿਆ ਅਪੁਸ਼ਟ ਬਾਤ 'ਤੇ ਭਈ ਸੀਧਰੀ, ਦੂਤ ਦੁਸ਼ਟ ਸਜਨਈ, ਅੰਧਕਾਰ ਮੈਂ ਰਤਨ ਪ੍ਰਗਾਸਿਓ, ਮਲੀਨ ਬੁੱਧ ਹਸ਼ਨਈ। ਉਹੀ ਮਨ ਅਤ ਦਾ ਨਿਰਮਲ ਹੋ ਗਿਆ, ਉਹਨੂੰ ਬਾੜੀ ਮਿੱਠੀ ਲੱਗਣ ਲੱਗ ਪਈ, ਸਿਮਰਨ ਮਿੱਠਾ ਲੱਗਣ ਲੱਗ ਪਿਆ। ਅੱਗੇ ਤੁਰਿਆ ਜਾਂਦਾ ਸੀ ਠੇਕਿਆਂ ਦੇ ਪਰਾਏ ਦਰਵਾਜ਼ਿਆਂ 'ਤੇ, ਹੁਣ ਕਹਿੰਦਾ ਨਹੀਂ ਸੰਧਿਆ ਦਾ ਵੇਲਾ ਹੋ ਗਿਆ, ਰੋਟੀ ਖਾਣ ਤੋਂ ਪਹਿਲਾਂ ਰਹਿ ਰਸ ਦਾ ਪਾਠ ਕਰ ਲਈਏ। ਮਨ ਤਾਂ ਉਹੀ ਹੈ ਨਾ। ਅੱਗੇ ਕਹਿੰਦਾ ਸੀ ਜਿਹੜੀ ਨੀਂਦ ਅੰਮ੍ਰਿਤ ਵੇਲੇ ਆਉਂਦੀ ਹੈ ਕਿਉਂ ਉਠਾਉਂਦੇ ਹੋ? ਹੁਣ ਇੱਕ ਦਿਨ ਕਿਤੇ ਲੇਟ ਹੋ ਜਾਏ ਤਾਂ ਤਰਲੇ ਲੈਂਦਾ, ਮਾਲਕਾ ਕਿਰਪਾ ਕਰ ਅੰਮ੍ਰਿਤ ਵੇਲੇ ਦੀ ਦਾਤ ਝੋਲੀ 'ਚ ਪਾਈ ਰੱਖ। ਸੱਚ ਇਵੇਂ ਜਿਨ੍ਹਾਂ 'ਤੇ ਬਖਸ਼ਿਸ਼ ਕਹਿ, ਨਿਵਰੇ ਦੂਤ ਦੁਸ਼ਟ ਬੈਰਾਈ, ਪਰ ਗੁਰਪੂਰੇ ਕਾ ਜਪਿਆ ਜਾਪ, ਜਦੋਂ ਸਿਮਰਨ ਦਾ ਪੱਲਾ ਨਹੀਂ ਛੱਡਣਾ, ਦਿਨ ਹੋਵੇ ਰਾਤ ਹੋਵੇ, ਇੱਥੋਂ ਤੱਕ ਕਿ ਭਾਵੇਂ ਸਾਰਾ ਬੰਦਗੀ ਨਾਲ ਪਰੋਤਾ ਜਾਏ, ਨਾਮ ਫਿਰ ਵੀ ਨਾ ਛੱਡੀ। ਸਾਹਿਬ ਕਹਿੰਦੇ ਨੇ ਕਹਾਂ ਕਰੈ ਕੋਈ ਬੇਚਾਰਾ, ਆਹ ਵਿਕਾਰਾਂ ਦੀ ਕੀ ਤਾਕਤ। ਪ੍ਰਭ ਮੇਰੇ ਕਾ ਵੱਡ ਪ੍ਰਤਾਪ, ਮੇਰੇ ਵਾਹਿਗੁਰੂ ਦਾ ਵੱਡਾ ਪ੍ਰਤਾਪ ਵਰਤਿਆ, ਹੁਣ ਕੋਈ ਵਾਸ਼ਨਾ ਨੇੜੇ ਨਾ ਆਈ। ਸਿਮਰ 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 ਸੁਖ ਪਾਇਆ, ਸਿਮਰਨ ਕਰ ਕਰਕੇ, ਨਾਮ ਜਪ ਜਪ ਕੇ ਅੰਤਰ ਆਤਮੇ ਸੁਖ ਪਾਇਆ। ਚਰਨ ਕਮਲ ਰੱਖ ਮਨ ਮਾਹੀ, ਗੁਰੂ ਦੇ ਚਰਨ ਕਮਲ ਹਿਰਦੇ 'ਚ ਟਿਕਾ ਕੇ, ਅਤੇ ਸਤਿਗੁਰੂ ਕਹਿੰਦੇ ਨੇ ਆਪਾਂ ਤਾਂ ਹੁਣ ਉਸ ਦੇ ਕੋਲ ਚਲੇ ਗਏ, ਤਾਂ ਕਿ ਸ਼ਰਨ ਪਰਿਓ ਨਾਨਕ ਦਾਸ, ਜਾ ਤੇ ਉੱਪਰ ਕੋ ਨਾਹੀ। ਉਸ ਤੋਂ ਉੱਚਾ ਕਿਹੜਾ ਹੈ ਜਿਸ ਦਾ ਸਾਹਿਬ ਡਾਢਾ ਹੋਏ, ਤਿਸ ਨੂੰ ਮਾਰ ਨਾ ਸਕੈ ਕੋਏ, ਸਾਹਿਬ ਕੀ ਸੇਵਕ ਰਹਿ ਸ਼ਰਨਾਈ, ਆਪੇ ਬਖਸ਼ੇ ਦੇ ਵਡਿਆਈ, ਤਿਸ ਤੇ ਉੱਪਰ ਨਾਹੀ ਕੋਏ, ਕੌਣ ਡਰੈ ਡਰ ਕਿਸ ਕਾ ਹੋਏ। ਸਤਿਗੁਰੂ ਕਿਰਪਾ ਕਰਨ, ਇਹ ਸ਼ਬਦ ਹੈ ਸ਼ੁਕਰਾਨੇ ਦਾ ਕਿ ਜਿੱਥੇ ਵਾਸ਼ਨਾਵਾਂ ਦੀ ਮੈਲ ਖਤਮ ਹੋ ਗਈ, ਦੁਰਮਤ ਮੈਲ ਨਿਕਲ ਗਈ, ਅਖੀਰ ਸਿਰਫ ਇੱਕ ਬੇਨਤੀ ਕਰਕੇ, ਸਭ ਤੋਂ ਵੱਡਾ ਤਰੀਕਾ ਹੈ ਅੰਦਰ ਦੀਆਂ ਅਰਦਾਸਾਂ। ਬਾਹਰ ਦੀਆਂ ਅਰਦਾਸਾਂ ਤਾਂ ਮਨ ਬੜੀਆਂ ਕਰਦਾ ਹੈ, ਆਪਣੇ ਲਈ ਕੁਛ ਨਹੀਂ ਕਰਦਾ, ਆਪਣੇ ਲਈ ਅਰਦਾਸ। ਅਤੇ ਅਖੀਰਲੀਆਂ ਸਤਰਾਂ ਧੰਨ ਗੁਰੂ ਗੋਬਿੰਦ ਸਿੰਘ ਜੀ ਦੇ ਕਵੀ ਬਿਹਾਰੀ ਜੀ, ਸਤਿਗੁਰੂ ਨੂੰ ਲੱਖੀ ਜੰਗਲ ਜਦੋਂ ਮਿਲੇ, ਅੱਗੇ ਕਵਿਤਾ ਪੜ੍ਹਦੇ ਸਨ ਇਨਾਮਾਂ ਲਈ, ਸਤਿਗੁਰੂ ਤੋਂ ਕਈ ਦਿਨਾਂ ਦੇ ਵਿਛੜੇ ਪੁੱਤਰਾਂ ਦੀ ਸ਼ਹਾਦਤ ਸੁਣੀ ਗੁਰਦੇਵ ਦਿਆਂ ਦੀ, ਅਤੇ ਮਨ ਇੰਨਾ ਪਸੀਜ ਗਿਆ, ਲੱਖੀ ਜੰਗਲ ਆ ਕੇ ਚਰਨ ਪਕੜੇ। ਮਹਾਰਾਜ ਜੀ ਨੇ ਕਿਹਾ, ਬਿਹਾਰੀ ਸੁਣਾ ਕਵਿਤਾ, ਅੱਜ ਵੀ ਤੈਨੂੰ ਇਨਾਮ ਦਿਆਂਗੇ ਭਾਵੇਂ ਜੰਗਲ 'ਚ ਬੈਠੇ ਹਾਂ। ਉਹਨੇ ਕਿਹਾ, ਅੱਜ ਬਾਹਰ ਦੇ ਇਨਾਮ ਨਹੀਂ, ਰੋ ਪਿਆ। ਸਾਹਿਬ ਨੇ ਕਿਹਾ, ਕਾਹਦੇ ਲਈ ਰੋਇਆ? ਕਹਿੰਦਾ, ਮਾਲਕ ਚਾਦਰ ਮੈਲੀ ਅਤੇ ਸਾਬਣ ਥੋੜ੍ਹਾ, ਜਦ ਦੇਖਾਂ ਤਦ ਰੋਵਾਂ। ਚਾਦਰ ਮੈਲੀ ਅਤੇ ਸਾਬਣ ਥੋੜ੍ਹਾ, ਜਦ ਦੇਖਾਂ ਤਦ ਰੋਵਾਂ। ਬਹੁਤੇ ਦਾਗ ਲੱਗੇ ਤਨ ਮੇਰੇ, ਮੈਂ ਕਿਹੜਾ ਕਿਹੜਾ ਧੋਵਾਂ। ਸ੍ਰੀ ਸਾਹਿਬ ਮੈਨੂੰ ਬਖਸ਼ੋ ਸਾਬਣ, ਮੈਂ ਸੱਚੇ ਸਾਬਣ ਧੋਵਾਂ। ਹੁਣ ਕਿਰਪਾ ਕਰ, ਅੰਦਰ ਦੀ ਮੈਲ ਨੂੰ ਧੋਣ ਦੀ ਦਾਤ ਬਖਸ਼ ਦੇ। ਧੰਨ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਆਪ ਜੀ ਦੇ ਪਵਿੱਤਰ ਸ਼ਬਦ ਦੇ ਅਖਰੀ ਅਰਥ ਵਿਚਾਰ ਕਰਦੇ ਹਾਂ। ਬੇਅੰਤ ਭੁੱਲਾਂ ਹੋਈਆਂ ਨੇ ਸਾਧ ਸੰਗਤ ਜੀ, ਆਪ ਜੀ ਗੁਰੂ ਸਾਹਿਬ ਤਰਸ ਕਰਕੇ ਬਖਸ਼ ਦੇਣ। ਸਮੂਹ ਪ੍ਰਬੰਧਕਾਂ ਦਾ, ਬਾਬਾ ਜੀ ਬੈਠੇ ਨੇ ਡਾਕਟਰ ਸਾਹਿਬ, ਸਾਰਿਆਂ ਦਾ ਧੰਨਵਾਦ ਜੀ। ਹਰ ਸਾਲ ਆਪ ਦੇ ਦਰਸ਼ਨ ਕਰਾਉਂਦੇ ਨੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।